ਅਭੀ ਮਹਾਰਾਜ ਨੇ ਜ਼ਰਾ ਲਿਸ਼ਕਵੀ ਪੋਸ਼ਮੀ ਜ਼ਬਾਨ ਚ ਕਹਿਤਾ ਤੇ ਸਾਡੇ ਪਿੰਡੀ ਥਾਈ ਕਹਿੰਦੇ ਹੁੰਦੇ ਆ ਵੀ ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰਨ ਪ੍ਰਧਾਨ। ਮਹਾਰਾਜ ਨੇ ਜ਼ਰਾ ਪੋਲਿਸ਼ ਕਰਕੇ ਕਹਿਤਾ ਵੀ ਇੱਲਤ ਕਾ ਨਾਉ ਚੌਧ, ਇਹ ਵੋਟਾਂ ਵਾਲਾ ਇਹ ਗੁਰਦੁਆਰਿਆਂ ਦੇ ਮੋਹਰੇ ਆ ਜਿਹੜੀ ਆ, ਮੈਂ ਕਹਿਣਾ ਨੀ ਸੰਗਦਾ, ਆ ਜਿੰਨੀਆਂ ਵੀ ਕਾਨਫਰੰਸਾਂ ਜਾਂ ਸਿੱਖਾਂ ਦਾ ਭਲਾ ਮੰਨਣ ਲਈ ਫਿਕਰ ਪਿਆ ਨਾ ਵੀ ਸਿੱਖਾਂ ਦਾ ਕੁਝ ਹੋ ਜੇ ਕਰੀਏ, ਇਹ ਸਾਰੇ ਹੀ ਇੱਲਤੀ ਲੋਕ ਨੇ। ਨਾਮ ਵਾਲੇ ਇਹਨਾਂ ਨੇ ਕਿਸੇ ਨਾਲ ਨਹੀਂ ਆਉਣਾ ਵੀ ਮਹਾਰਾਜ ਦੀ ਬਾਣੀ ਕੀ ਕਹਿੰਦੀ ਹੈ, ਇਹਨਾਂ ਨੂੰ ਇੱਲਤਬਾਜ਼ੀ ਸੁੱਝਣੀ ਹੈ। ਇਸ ਕਰਕੇ ਇੱਲਤ ਵਾਲੇ ਬੰਦੇ ਮੋਹਰੇ ਹੋਣਗੇ ਤੇ ਜਿਹੜੀ ਉਹ ਜੀ ਕੁੜੀ ਹੋਊਗੀ ਉਹ ਪ੍ਰਧਾਨ ਬਣੇਗੀ। ਇਸ ਕਰਕੇ ਜਿਹੜੀ ਇਹ ਸਾਰੀ ਚੀਜ਼ ਆ, ਮਹਾਰਾਜ ਨੇ ਕਿਹਾ ਇਹ ਕੁਚੱਜੇ ਕੰਮ ਨਾ ਕਰੀ। ਮਹਾਰਾਜ ਨੇ ਐਸਾ ਸ਼ਬਦ ਦਿੱਤਾ, ਮੰਜ ਕੁਚੱਜੀ ਕੁਚੱਜੇ ਮੰਜ ਕੁਚੱਜੇ ਅਮਾਮਨ ਦੋਸ਼ੜੇ ਮੰਜ ਕੁਚੱਜੇ। ਮੇਰੇ ਚ ਬਹੁਤ ਔਗਣ ਹੈ, ਦੇਖੋ ਗੁਰੂ ਨਾਨਕ ਦੀ ਗਰੀਬੀ ਆਪਣੇ ਤੇ ਸ਼ਬਦ ਬਰਾ ਰਹੇ ਨੇ, ਕਹਿੰਦੇ ਮੈਂ ਕੁਚੱਜੀ ਹਾਂ, ਮੇਰੇ ਚ ਮਾਮਨ ਡੋਸੜੇ, ਮੇਰੇ ਚ ਇੰਨੇ ਦੋਸ਼ ਨੇ ਮੈਂ ਭਰਿਆ ਪਿਆ ਆਂਦਾ। ਮੰਜ ਇੱਕ ਦੂ ਇੱਕੀ ਚੜ੍ਹਦੀਆਂ ਇੱਕ ਦੂਰੀ ਚੜ੍ਹਦੀਆਂ ਕੌਣ ਜਾਣੇ। ਰੱਬ ਨਾਲ ਕਾਬੂ ਨਹੀਂ ਆਉਣਾ ਜੇ ਤੂੰ ਕੁਚੱਜੇ ਕੰਮ ਕੀਤੇ। ਸਿੱਖ ਲਈ ਕੁਚੱਜੇ ਕੰਮ ਕੀ ਹੈ? ਉਹ ਕੁਚੱਜੇ ਕੰਮ ਹੈ ਸੋਏ ਨਾ ਰੂਪਾ ਰੰਗ ਲਾ, ਰੁਪਾ ਰੁਪਇਆ ਨੀ, ਰੁਪਾ ਮੈਨੇ ਚਾਂਦੀ, ਸੋਏ ਨਾ ਯਾਦ ਰਹੇ ਇਸ ਹਰਿਮੰਦਰ ਤੇ ਸੋਨਾ ਚੜਾਇਆ ਮਹਾਰਾਜਾ ਰਣਜੀਤ ਸਿੰਘ, ਔਰ ਉਹਨੇ ਇੱਕ ਹੋਰ ਕੰਮ ਵੀ ਬੜਾ ਕੀਤਾ ਮਹਾਰਾਜਾ ਰਣਜੀਤ ਸਿੰਘ, ਜਿਹੜਾ ਸਾਰੀ ਸ਼ੁਰੂ ਤੋਂ ਪੁਆੜੇ ਦੀ ਜੜ ਆ, ਜਿੱਥੋਂ ਸਾਰੇ ਪੁਆੜੇ ਸ਼ੁਰੂ ਹੋਏ ਆ ਗੁਰਦੁਆਰਿਆਂ ਦੇ, ਉਸ ਹੀ ਨਨਕਾਣਾ ਸਾਹਿਬ ਦੇ ਗੁਰਦੁਆਰੇ ਦੇ ਨਾਲ 500 ਮੁਰੱਬਾ ਜ਼ਮੀਨ ਲਵਾ ਦੇਣੀ ਸਿੱਖ ਰਾਜ ਚ। 500 ਮੁਰੱਬਾ ਜ਼ਮੀਨ ਨਨਕਾਣਾ ਸਾਹਿਬ ਦੇ ਗੁਰਦੁਆਰੇ, ਜਦ ਕਿ ਕਿਸੇ ਗੁਰੂ ਨਾਲ ਮਹੱਲੇ ਪਹਿਲੇ ਦੀ ਕੋਈ ਯਾਦਗਾਰ ਨਹੀਂ ਸੀ ਬਣਾਈ। ਤੀਸਰਾ ਕੁਚੱਜਾ ਉਹਨੇ ਕੰਮ ਕੀ ਕੀਤਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮੜੀ ਉੱਤੇ ਗੁਰਦੁਆਰਾ ਕਾਇਮ ਕਰ ਦਿੱਤਾ ਤੇ ਸਿੱਖਾਂ ਨਾਲ ਅੱਗਿਓਂ ਐਸੀ ਸ਼ਾਬਾਸ਼ ਦਿੱਤੀ ਵੀ ਆਹਾ, ਮਹਾਰਾਜਾ ਰਣਜੀਤ ਸਿੰਘ ਨੇ ਹਲੀ ਮੜੀ ਨੂੰ ਘੱਟ ਕੀਤਾ, ਉਹਨਾਂ ਮੜੀ ਦੇ ਉੱਤੇ ਚੌਥਾ ਤਖ਼ਤ ਬਣਾਤਾ। ਤਖ਼ਤ ਨਹੀਂ ਹੈ, ਸਿੱਖ ਪੂਜਦੇ ਨਹੀਂ ਉਸ ਤਖ਼ਤ ਨੂੰ, ਹਜ਼ੂਰ ਸਾਹਿਬ ਤਖ਼ਤ ਕਾਹਦੇ ਤੇ ਬਣਿਆ? ਉਹ ਹੈ ਮੜੀਆਂ ਤੇ, ਜਿਹਦੇ ਕੋਲੋਂ ਬਾਬਾ ਨਾਨਕ ਰੋਕ ਰਿਹਾ ਹੈ, ਦੁਬਦਾ ਨਾ ਪੜੂ ਹਰੇ ਬਿਨ ਹੋਰ ਨਾ ਪੂਜੂ, ਮੜੇ ਮਸਾਣੇ ਨਾ ਜਾਈ, ਮੈਂ ਮਹੱਲੇ ਪਹਿਲੇ ਦੀਆਂ ਲਾਈਨਾਂ ਦੇ ਰਿਹਾ। ਦੁਬਦਾ ਨਾ ਪੜੂ ਹਰੇ ਬਿਨ ਹੋਰ ਨਾ ਪੂਜੂ ਮੜੇ ਮਸਾਣੇ ਨਾ ਜਾਈ। ਆ ਦੇਖ ਲੋ ਦਿੱਲੀ ਚ ਕਿੰਨੀਆਂ ਕ ਮੜੀਆਂ ਮਸਾਣਾ ਦੇ ਉੱਤੇ ਗੁਰਦੁਆਰੇ ਬਣੇ ਆ। ਮਾਤਾ ਸੁੰਦਰੀ ਦੀ ਮੜੀ, ਮਾਤਾ ਸਾਹਿਬ ਦੇਵਾਂ ਦੀ ਮੜੀ, ਗੁਰੂ ਹਰਕਿਸ਼ਨ ਸਾਹਿਬ ਦੀ ਮੜੀ, ਗੁਰੂਆਂ ਦੀ ਮੜੀ, ਨਾਨਕ ਦੀ ਮੜੀ ਬਣਾ ਤੀ। ਨਾਨਕ ਜੋ ਸੀ ਉਹਨਾਂ ਦੀ ਮੜੀ ਬਣਾ ਤੀ ਆ ਬਾਲਾ ਸਾਹਿਬ। ਗੁਰੂ ਤੇਗ ਬਹਾਦਰ ਸਾਹਿਬ ਦੀ ਮੜੀ ਬਣਾ ਤੀ ਰਕਾਬਗੰਜ। ਇਹ ਮੜੀਆਂ ਤੇ ਗੁਰਦੁਆਰੇ ਬਣਨੇ ਗੁਰੂ ਨਾਨਕ ਦੇ ਹੁਕਮ ਤੋਂ ਉਲਟ ਹੈ, ਉਹਨਾਂ ਦੀ ਲਾਈਨ ਹੈ।
ਦੁਬਦਾ ਨਾ ਪੜੂ ਹਰੇ ਬਿਨ ਹੋਰ ਨਾ ਪੂਜੂ ਮੜੇ ਮਸਾਣੇ ਨਾ ਜਾਈ। ਕੀ
ਜਿਹੜਾ ਸਿੱਖ ਵੀ ਨਾ ਗੁਰਦੁਆਰੇ ਚ ਜਾ ਕੇ ਮੱਥਾ ਟੇਕਦਾ ਗੁਰੂ ਨਾਨਕ ਨੂੰ ਪਿੱਠ ਦੇ ਕੇ ਜਾਂਦਾ,
ਉਹਦਾ ਹੁਕਮ ਹੋਵੇ ਬਾਣੀ ਰਾਹੀਂ ਮੜੇ ਮਸਾਣੇ ਨਾ ਜਾਈ।
ਜੋ ਮਸਾਣਾ ਮੜੀਆਂ ਚ ਨੀ ਜਾਂਦੇ ਤੇ ਕੌਣ ਜਾ, ਕਿੱਥੇ ਜਾਂਦੇ? ਉਹਦਾ ਫਾਇਦਾ ਕਿਹਨਾਂ ਨੂੰ ਹੁੰਦਾ? ਉਹਨਾਂ ਦਾ ਫਾਇਦਾ ਇਸੇ ਪੁਜਾਰੀ ਟੋਲੇ ਨੂੰ ਹੋ ਰਿਹਾ। ਇਹ ਸਾਰੀਆਂ ਚੀਜ਼ਾਂ ਗੁਰਮਤਿ ਤੋਂ ਉਲਟਾ, ਬਾਣੀ ਤੋਂ ਉਲਟਾ ਅਸੀਂ ਉਲੀਕਦੇ ਆ ਰਹੇ ਹਾਂ। ਤੇ ਗਾਂ ਵੀ ਡੰਕੇ ਦੀ ਚੋਟ ਕਾਹਦੀ ਹੈ ਸਾਡੀ? ਉਹ ਹੈ ਗੁਰ ਤੇ ਗਿਆਨ ਪਾਇਆ,
ਅਤ ਖੜਗ ਕਰਾਰਾ ਦੂਜਾ ਭਰਮ ਗੜ ਕੱਟਿਆ, ਮੋਹ ਲੋਭ ਹੰਕਾਰਾ।
ਇਸ ਕਰਕੇ ਜਿਹੜਾ ਗੁਰੂ ਦਾ ਗਿਆਨ ਬਾਣੀ ਰਾਹੀਂ ਉਹ ਅਸੀਂ ਕੱਟਾਂਗੇ, ਵੀ ਇਹਦੇ ਉੱਤੇ ਜਿਹੜਾ ਸੋਨਾ ਚੜਾਇਆ ਸੀ ਮਹਾਰਾਜਾ ਰਣਜੀਤ ਸਿੰਘ ਨਾਲ ਟੈਕਸ ਦੇ ਪੈਸੇ ਚੋਂ, ਉਹ ਰਿਆਇਆ ਦਾ ਪੈਸਾ ਹੈ ਨਾ, ਟੈਕਸ ਦਾ ਹੀ ਪੈਸੇ ਚੋਂ ਕਢਾਉਂਦਾ ਸੋਨਾ। ਉਹ ਜਿਹੜਾ ਸੋਨਾ ਚੜਾਇਆ ਸੀ ਉਹ ਚੋਰੀ ਦਾ ਸੋਨਾ ਹੈ। ਤੇ ਇਹ ਮਹਾਰਾਜ ਗੁਰੂ ਨਾਨਕ ਇਹ ਕੁਚੱਜਾ ਇਹਨੂੰ ਕਹਿੰਦੇ ਹੈ। ਮੰਜ ਸੋਨਾ ਰੂਪਾ
ਸੋਨਾ, ਇਹ ਸੋਮਨਾਥ ਦੇ ਮੰਦਿਰ ਤੇ ਇੰਨਾ ਚੜਿਆ ਸੀ ਉਹ ਫਿਰ ਲੁੱਟ ਕੇ ਲੈ ਗਿਆ ਮਾਂ ਗਦਨਵੀ।
ਸਿੰਘ ਜੂ ਪਏ ਉਹਨੇ ਸਭ ਤੋਂ ਵੱਡੀ ਇੱਕ ਚੀਜ਼ ਲਗਾਇਆ
ਜਿਹੜੀ ਵੋਲਿਊਮ ਔਰ ਸਾਈਜ਼ ਦੇ ਵਿੱਚ ਸਭ ਤੋਂ ਵੱਡੀ ਸੀ,
ਉਹ ਸੀ ਸੋਮਨਾਥ ਦੇ ਬੜੇ ਬੜੇ ਦਰਵਾਜ਼ੇ ਜਿਹੜੇ ਚਾਂਦੀ ਨਾਲ ਮੜੇ ਸੀ, ਉਹ ਵੀ ਲੱਦ ਕੇ ਲੈ ਗਿਆ। ਸਿੰਘਾਂ ਨਾਲ ਫਿਰ ਸੈਲਫ ਰਿਸਪੈਕਟ ਰੱਖਣ ਲਈ ਜਦੋਂ ਉੱਠੇ ਮਹਾਰਾਜ
ਰਣਜੀਤ ਸਿੰਘ ਤੋਂ ਪਹਿਲਾਂ ਉਹ ਸਿੰਘ
ਜਿਹੜੇ ਕਿ ਨਵਾਬ ਕਪੂਰ ਸਿੰਘ ਔਰ ਜੱਸਾ ਸਿੰਘ ਆਲੂਵਾਲੀਆ ਔਰ ਜਿਹੜੇ ਕਿ ਵੱਡੇ ਘਾਲੂਘਾਰਿਆਂ ਚ ਘੁਲ ਗਏ, ਉਹ ਸੀ ਮਹਾਰਾਜਾ ਰਣਜੀਤ ਸਿੰਘ ਦਾ ਬਾਬਾ ਚੜਤ ਸਿੰਘ। ਉਹ ਚੜਤ ਸਿੰਘ ਵਗੈਰਾ ਸਿੰਘ ਜਿਹੜੇ ਸੀ ਉਸ ਵੇਲੇ, ਉਨ੍ਹਾਂ ਨਾਲ ਫਿਰ ਐਸਾ ਹਮਲਾ ਕੀਤਾ ਉਨ੍ਹਾਂ ਮੁਲਕਾਂ ਚ, ਔਰ ਉਹ ਜਿਹੜੇ ਲੁੱਟ ਦੇ ਦਰਵਾਜ਼ੇ ਸੀ ਨਾ ਸੋਮਨਾਥ ਦੇ, ਉਹ ਮੁੜ ਕੇ ਇੰਡੀਆ ਚ ਲਿਆ। ਉਹ ਪਤਾ ਕਿੱਥੇ ਲੱਗੇ ਐ? ਉਹ ਇਹਨਾਂ ਪੁਜਾਰੀਆਂ ਦਾ ਮੂੰਹ ਭਰਨ ਕਰਨ ਲਈ ਤੁਹਾਡੇ ਦਰਸ਼ਨੀ ਡਿਉੜੀ ਦੇ ਦਰਵਾਜ਼ੇ ਉਹ ਨੇ। ਇਹ ਮੈਂ ਚੀਜ਼ਾਂ ਤਾਂ ਦੱਸ ਰਿਹਾ ਵੀ ਇਹ ਹਰਿਮੰਦਰ ਨਹੀਂ ਹੈ, ਇਹਦੇ ਸਾਰਾ ਕੁਝ ਹੀ ਚੋਰੀ ਦਾ ਮਹਲ ਲੱਗਾ। ਉਹ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਹੋਇਆ ਸੀ ਨਾ ਜਿਹੜਾ ਜੀ, ਉਹ ਆਪਣਾ ਪਿਸ਼ਾਬ ਆਪ ਹੀ ਪੀ ਲੈਂਦਾ ਸੀ, ਉਹ ਮਰਾਹਰ ਜੀ ਦਸਾਈ, ਉਹ ਵਿਚਾਰੇ ਦਾ ਆ ਜਿਹੜਾ ਹੁਣੇ ਜੇ 100 ਸਾਲ ਦਾ ਹੋ ਕੇ, ਉਹ ਮਰਾਹਰ ਜੀ ਦਸਾਈ ਨਾ ਉਹਦੇ ਕਿੱਡਾ ਲਾਇਕ ਬੰਦਾ ਸੀ। ਉਹ ਕਹਿੰਦਾ ਸਿੱਖੋ ਅਗਰ ਹਿੰਦੂਆਂ ਮੇਂ ਆਪਸ ਮੇਂ ਮਿਲ ਕਰ ਰਹਿਣਾ ਹੈ ਨਾ, ਤੋ ਵੋ ਜੋ ਦਰਵਾਜ਼ੇ ਸੋਮਨਾਥ ਕੇ ਮੰਦਰ ਕੇ ਆ ਵੋ ਉਨਕੋ ਲਟਾ ਦੋ ਮੰਦਰ ਮੇਂ। ਔਰ ਗੱਲ ਵੀ ਠੀਕ ਹੈ, ਸਿੱਖ ਹਮੇਸ਼ਾ ਹੀ ਕੋਈ ਚੀਜ਼ ਕਿਸੇ ਦੀ ਹੁੰਦੀ ਸੀ ਤੇ ਉਹਦੇ ਘਰ ਪਹੁੰਚਾਉਂਦੇ ਸੀ, ਲੇਕਿਨ ਉਹ ਦਰਵਾਜ਼ੇ ਅੱਜ ਲਾ ਲਓ ਦਰਸ਼ਨੀ ਡੇੜੀ ਦੇ ਐਡੇ ਕੀਮਤੀ ਪੁਜਾਰੀ ਛੱਡਦੇ ਕੋਈ, ਉਹ ਤੇ ਮੱਖੀ ਨਾ ਛੱਡਣ ਚੂਸ ਕੇ। ਇਸ ਕਰਕੇ ਉਹ ਪੁਜਾਰੀਆਂ ਨਾ ਉਹ ਬੇਚਾਰਿਆਂ ਨਾਲ ਕਿਸੇ ਨਾਲ ਗੱਲ ਹੀ ਨੀ ਸ਼੍ਰੋਮਣੀ ਕਮੇਟੀ ਸੁਣੀ, ਉਹ ਮੇਰੇ ਕੰਨਾਂ ਚ ਪਿਣਕ ਪੈ ਗਈ। ਮੈਂ ਇਤਿਹਾਸ ਪੜਿਆ ਫਿਰ, ਉਹ ਮੈਂ ਕਿਹਾ ਉਹ ਇੱਥੇ ਤੇ, ਕਿਉਂਕਿ ਜਦੋਂ ਮੱਥਾ ਟੇਕਣ ਜਾਈਦਾ ਨਾ ਅੰਦਰ ਹਰਿਮੰਦਰ ਸਾਹਿਬ ਦੇ, ਪਹਿਲਾਂ ਤੇ ਦਰਸ਼ਨੀ ਡੇੜੀ ਤੇ ਚੋਰੀ ਦੇ ਮਾਲ ਦੇ ਦਰਸ਼ਨ ਹੋ ਜਾਂਦੇ ਆ ਉਹ ਦਰਵਾਜ਼ਿਆਂ ਦੇ, ਫਿਰ ਅੰਦਰ ਜਾਈਦਾ ਤੇ ਉਹਦੇ ਉੱਤੇ ਲਿਖੇ ਆ ਸੋਨੇ ਦੇ ਉੱਤੇ ਇਹ ਸੇਵਾ ਕਰਵਾਈ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਕੋਲ ਸੋਨਾ ਚੜਾਉਣ ਦੀ ਸਾਰੀ ਉਹ ਸਾਰਾ। ਉਹ ਪਹਿਲਾਂ ਸਿੱਖ ਕੋਈ ਮੱਥਾ ਗੁਰੂ ਰਾਮਦਾਸ ਸਾਹਿਬ ਨੂੰ ਥੋੜਾ ਦੇਖਦਾ, ਉਹਦੇ ਉੱਤੇ ਜੋ ਸਲੈਗ ਲਿਖੇ ਆ ਨਾ ਵੀ ਇਹ ਕਦੀ ਪੜਿਆ ਕਰੋ ਅੱਖਾਂ ਖੋਲ ਕੇ ਵੀ ਉੱਤੇ ਕੀ ਲਿਖੇ ਆ, ਇਹ ਮੰਦਰ ਕਿਹਦਾ ਹੈ, ਕੀ ਚੀਜ਼ ਗੱਲ ਕੀ ਹੋ ਰਹੀ ਹੈ। ਇਹ ਸੋਨਾ ਜਿਹੜਾ ਚੜਿਆ ਤੇ ਬਾਬਾ ਨਾਨਕ ਤੇ ਕਹਿ ਰਿਹਾ ਸੋਏ ਨਾ
ਮੋਤੀ ਮਾਣੇ ਮੋ ਸਹਿ ਦਿੱਤੀਆਂ ਦੇਸੇ ਵਸਤੂ ਸਹਿ ਦਿੱਤੀਆਂ ਮੈਂ ਤੈਨੂੰ ਸਿਉਂ ਲਾਇਆ ਮਾਵਨ ਕੋਸਨੇ ਮਾਲਕ ਚੰਦੀ ਕੋ ਚੰਦੀ ਮਾਲਕ ਚੰਦੀ ਮਾਵਨ ਕੋਸਨੇ
ਜਿਸ ਵੇਲੇ ਦਾ ਸ਼ਬਦ ਹੈ ਉਸ ਵੇਲੇ ਸਿੱਖੀ ਚ ਨਾਮੋ ਨਿਸ਼ਾਨ ਨਹੀਂ ਸੀ ਕਿਸੇ ਗੁਰਦੁਆਰੇ ਦਾ ਕਿਸੇ ਇਮਾਰਤ ਦਾ ਸੰਗਤਾਂ ਸੀ ਸਿਰਫ ਹੁੰਦੀਆਂ ਮਹੱਲੇ ਪਹਿਲੇ ਦਾ ਸ਼ਬਦ ਹੈ ਉਹ ਦੇਖ ਰਿਹਾ ਸੀ ਵੀ ਕੁਚੱਜੇ ਕੰਮ ਹਿੰਦੂ ਕੀ ਕਰ ਰਹੇ ਆ ਹਿੰਦੂਆਂ ਦੇ ਇੰਨੇ ਮੰਦਰ ਹੈ ਨਾ ਜਿਹਦਾ ਕੋਈ ਹਿਸਾਬ ਨੀ ਉਹ ਮਹਾਰਾਜ ਕਹਿੰਦੇ ਮੰਦਰ ਕੀ ਹੈ ਇਹ ਪੱਥਰ ਹੀ ਰਾਸ ਕੀਤੇ ਹੈ ਪੱਥਰ ਚੱਕ ਕੇ ਲਿਆ ਕੇ ਪੱਥਰਾਂ ਦੇ ਮੰਦਰ ਸਾਰੇ ਤੋਂ ਮਹਾਰਾਜ ਅਗਲੀ ਤੁਕ ਦਿੰਦੇ ਕੁ ਚੱਜ ਪੁਣੇ ਦੀ
ਮੰਦਰ ਮਿੱਟੀ ਸੰਦ ਪੱਥਰ
ਜਿੰਨਾ ਸਿੱਖੀ ਚ ਸੰਤ ਟੋਲਾ ਹੈ ਇਹਨਾਂ ਨਾ PWD ਬਿਲਡਿੰਗਸ ਐਂਡ ਰੋਡਸ ਦਾ ਮਹਿਕਮਾ ਸਾਂਭਿਆ ਹੈ ਨਾ ਸੰਤਾਂ ਨੇ ਉਹ ਕਿੱਦਾਂ ਦੇ ਜੋਰ ਬਿਲਡਿੰਗਾਂ ਬਣਾਉਣ ਤੇ ਪਿੰਡਾਂ ਤੋਂ ਸੰਗਤਾਂ ਲਿਆਉਂਦੇ ਆ ਦੇ ਸਿਰਾਂ ਤੇ ਬਾਟੇ ਮਾਰ ਬਿਲਡਿੰਗਾਂ ਗੁਰਦੁਆਰਿਆਂ ਦੀਆਂ ਬਣ ਰਹੀਆਂ ਸਾਰੇ ਮੈਂ ਕਹਿੰਦਾ ਇੰਨੀਆਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣੀਆਂ ਜਾਂਦੀਆਂ ਇਹਨਾਂ ਨੂੰ ਕਿਸੇ ਚੀਫ ਇੰਜੀਨੀਅਰ BNR ਦੇ ਲਾ ਦੇਣਾ ਚਾਹੀਦਾ ਇਹਨਾਂ ਸੰਤਾਂ ਸਾਧਾਂ ਨੂੰ ਉਹ ਮਹਾਰਾਜ ਉਹ ਤੁਹਾਨੂੰ ਆ ਕੰਮ ਕਰਨ ਲਈ ਤੁਹਾਨੂੰ ਸੰਤ ਬਣਾਏ ਸੀ ਵੀ ਮੰਦਰ
ਮਿੱਟੀ ਸੰਦਰ ਮੰਦਰ ਮਿੱਟੀ ਸੰਦਰ
ਅੱਛਾ ਜੇ ਹਟਣਗੇ ਨੀ ਜਿਹੜੀ ਮੰਦਰ ਦੀ ਇਮਾਰਤ ਬਣੀ ਹੋਊਗੀ ਨਾ ਉਹਦੇ ਲਾਗੇ ਸਰੋਵਰ ਪੱਟਣ ਲੱਗ ਪੈਣਾ ਉਹ ਸਰੋਵਰ ਅਸੀਂ ਸਾਰੇ ਜਿੰਨੇ ਹਿੰਦੁਸਤਾਨ ਚ ਇਹਨਾਂ ਨੇ ਬਣਾਇਆ ਨਾ ਉਹ ਸ਼ਬਦਾਂ ਰਾਹੀਂ ਅਸੀਂ ਪੂਰੇ ਆਏ ਹਾਂ ਹੁਣ ਇਹਨਾਂ ਦੇ ਆ ਮੰਦਰ ਢਾਉਣੇ ਆ
ਮੰਦਰ
ਅਸੀਂ ਵੀ ਸਿੱਖ ਭਾਵੇਂ ਕਾਰ ਚ ਨੰਗੀਏ ਕਿਤੇ ਨੰਗੀਏ ਬਾਰੀਆਂ ਖੋਲ ਕੇ ਜਿੱਥੇ ਕਿਤੇ ਆ ਗੁਰਦੁਆਰੇ ਦੀ ਬਿਲਡਿੰਗ ਆਏਗੀ ਵਾਹ ਮੱਥਾ ਟੇਕ ਕੇ ਬਾਬਾ ਨਾਨਕ ਤੇ ਕਹਿ ਰਹੇ ਇਹਨਾਂ ਤੋਂ ਮਨਾ ਕਰ ਰਿਹਾ ਕੋਈ ਚੱਜੇ ਕੰਮ ਹੈ ਅਸੀਂ ਐ ਫਤਿਹ ਬੁਲਾਨੇ ਫਿਰ ਆ ਜੀ ਗੁਰਦੁਆਰਿਆਂ ਦੇ ਦਰਸ਼ਨ ਨੂੰ ਜਾਂਦੇ ਉਹ ਸਾਰਾ ਉਹ ਬਾਬਾ ਮਨਾ ਕਰ ਰਿਹਾ ਮੰਦਰ ਉਹ ਕਹਿੰਦੇ ਤੂੰ ਇਹਨਾਂ ਗੁਰਦੁਆਰੇ ਚ ਜਾਣਾ ਤੇ ਕੰਧ ਤੇ ਤੇਰੇ ਕੋਲ ਹੀ ਬੈਠਾ ਅੰਦਰ ਕਿਆ ਲਾਈਨ ਹੈ ਬਾਬੇ ਦੀ ਧਿਆਨ ਨਾ ਦੇਖਿਓ ਕਹਿੰਦਾ ਤੂੰ ਮੰਦਰਾਂ ਮਿੱਟੀ ਹਿੰਦੂ ਜਾਂਦੇ ਸੀ ਏਦਾਂ ਮਹਾਰਾਜ ਦੀ ਥਿਊਰੀ ਆ ਰਹੀ ਹੈ ਗੁਰਮੁਖ ਸਿਸਟਮ ਵੀ ਸਭ ਕੁਛ ਤੇਰੇ ਅੰਦਰ ਹੈ ਉਹ ਕਹਿ ਰਹੇ ਤੂੰ ਇਹ ਕਚੱਜੇ ਕੰਮ ਨਾ ਕਰ ਬਾਹਰ ਨਾ ਜਾ ਤੇਰੇ ਅੰਦਰ ਹੀ ਕੰਠ ਬੈਠਾ ਤੇ ਉਹਦੇ ਪਾਸ ਤੂੰ ਆਪਣਾ ਮਨ ਬਿਠਾਲ ਤੇ ਬਾਹਰ ਜਾਣ ਦਾ ਚੱਜਾ ਕੰਮ ਛੱਡ ਦੇ ਤੇ ਉਹ ਮਹਾਰਾਜ ਕਹਿੰਦੇ ਹੁਣ ਇਨੀ ਸੋਏ ਨਾ ਰੰਗ ਦਾ
ਸੋਏ ਨਰ ਪੈਰੰਗ ਲਾ ਸੋਏ ਨਰ ਪੈਰੰਗ ਲਾ ਏ ਮੋਤੀ ਤੇ ਮਾਨਿਕ ਮੋਤੀ ਤੇ ਮਾਨਿਕ ਏ ਸੋਏ ਨਰ ਪੈਰੰਗ ਲਾ
ਸਿੱਖ ਇੱਕ ਹੋਰ ਕੰਮ ਵੀ ਕਰਦਾ ਹੈ ਸ਼ਬਦ ਤੋਂ ਉਲਟ। ਬਾਬਾ ਨਾਨਕ ਕਹਿੰਦਾ ਜਿਹੜਾ ਤੂੰ ਘਰ ਵਾਲੀ ਨੂੰ ਗਹਿਣੇ ਬਣਾਈ ਜਾਂਦਾ ਨਾ ਸਾਰੀ ਉਮਰ, ਤੇ ਦੋਸਤਾਂ ਯਾਰਾਂ ਨੂੰ ਤੂੰ ਰੁਪਇਆ ਲੁਟਾਈ ਜਾਂਦਾ ਉਹਨਾਂ ਨੂੰ ਖੁਸ਼ ਕਰਨ ਲਈ, ਇਹ ਯਾਦ ਰੱਖ ਤੂੰ ਤੈਨੂੰ ਜਮਾਨਾ ਨਹੀਂ ਛੱਡਣਾ, ਅੱਗੇ ਬੜਾ ਤੰਗ ਹੋਏਗਾ ਤੂੰ, ਜੁੱਤੀਆਂ ਖਾਏਗਾ। ਤੇ ਉਹ ਅਸੀਂ ਸਭ ਮਹੱਲੇ ਪਹਿਲੇ ਦਾ ਲੈਂਦੇ ਹਾਂ ਜਿਹੜਾ ਚਾਂਗਰਾਂ ਘੜ ਛੱਡਦਾ। ਬੰਦਿਆ ਖਬਰਦਾਰ, ਅੱਗਾ ਹੈ ਤੂੰ, ਤੇਰੀ ਸਾਰੀ ਉਮਰ ਹੀ ਕਾਹਦੇ ਚ ਲੰਘ ਗਈ। ਮਾਨਸ ਕਾ ਜਨਮ ਲੀ ਸਿਮਰਨ ਨਾ ਨਿਮਖ ਕੀਨ, ਦਾਰਾ ਸੁਖ ਭਇਓ ਦੀਨ, ਭਗੋ ਪਰੀ ਬੇੜੀ। ਆਮ ਸਾਰੇ ਇਨਸਾਨ ਦੀ ਹਾਲਤ ਕੀ ਹੁੰਦੀ ਹੈ, ਉਹਦੀ ਸਾਰੀ ਉਮਰ ਹੀ ਘਰ ਵਾਲੀ ਨੂੰ ਖੁਸ਼ ਕਰਨ ਚ ਲੰਘ ਜਾਂਦੀ, ਕਿਉਂਕਿ ਉਹਦੀ ਕੰਮ ਨਹੀਂ ਹੈ, ਉਹਨੇ ਜੀਵਨ ਸਾਥੀ ਥੋੜਾ ਸਮਝੀ ਹੈ, ਉਹਨੇ ਤੇ ਇਸ ਕੰਮ ਨਹੀਂ ਰੱਖੀ ਹੈ। ਅਸੀਂ ਖੁੱਲੀ ਵਿਚਾਰ ਕਰਾਂਗੇ ਤਾਂ ਸ਼ਬਦ ਸਮਝ ਆਉਣਗੇ, ਕਿਉਂਕਿ ਸਿੱਖੀ ਚ ਕੰਮ ਨਹੀਂ ਹੈ, ਸਿੱਖੀ ਚ ਜੀਵਨ ਸਾਥੀ ਹੈ, ਬਰਾਬਰ ਦੀ ਹੱਕਦਾਰ ਹਰ ਇੱਕ ਚੀਜ਼ ਦੀ। ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਨਾ ਜਾਣ। ਉਹ ਗੁਰਦੇਵ ਮਾਤਾ ਹੈ, ਸਿੱਖ ਉਹਨੂੰ ਮਾਤਾ ਦੀ ਧਨ ਧਨ ਜਨ ਨਹੀਂ, ਜਿਨ ਗੁਰੂ ਜਣਿਆ ਮੈਂ। ਸਾਡੀਆਂ ਬੀਬੀਆਂ ਗੁਰੂਆਂ ਨੂੰ ਜਨਮ ਦੇਣ ਵਾਲੀਆਂ, ਉਹ ਪੈਰ ਦੀਆਂ ਜੁੱਤੀਆਂ ਨਹੀਂ ਨੇ, ਜੋ ਮੈਂ ਹਿੰਦੂਆਂ ਚ ਸਮਝਿਆ ਜਾਂਦਾ। ਉਹਨਾਂ ਨੂੰ ਸਾੜਨਾ, ਉਹਨਾਂ ਨੂੰ ਉਸ ਬੀਬੀ ਦੀਆਂ ਜੋ ਹਿੰਦੂਇਜ਼ਮ ਦੇ ਵਿਚ ਹਾਲਤ ਹੋ ਰਹੀ ਹੈ, ਜਾਂ ਇਹ ਸਾਰਾ ਕੁਝ ਦਾਜ ਬਦਲੇ ਸਭ ਕੁਝ ਜੋ ਕਰਪਸ਼ਨ ਆ, ਇਹ ਬੀਬੀ ਨੂੰ ਇਨਫੀਰੀਅਰ ਸੈਕਸ ਸਮਝਣਾ ਹੀ ਇਹ ਸਾਰੀਆਂ ਕਰਪਸ਼ਨ ਦੀਆਂ ਜੜਾਂ ਹੈ। ਬਾਣੀ ਨਹੀਂ ਮੰਨਦੀ, ਬਾਣੀ ਕਹਿੰਦੀ ਤੇਰਾ ਜੀਵਨ ਸਾਥੀ ਹੈ, ਪਰ ਜੇ ਤੂੰ ਇਹਦਾ ਹੀ ਅਧੀਨ ਬਣ ਗਿਆ, ਤੈਨੂੰ ਜਨਮ ਦੋਨਾਂ ਨੂੰ ਮਿਲਿਆ ਸਿਮਰਨ ਕਰਨ ਲਈ, ਮੁਕਤ ਹੋਣ ਲਈ, ਤੇਰਾ ਜੀਵਨ ਸਾਥੀ ਹੈ ਨਾਲ ਦਾ ਹੈ। ਮਾਨਸ ਕਾ ਜਨਮ ਲੀਨ ਸਿਮਰਨ ਨਾ ਨਿਮਖ ਕੀਨ, ਦਾਰਾ ਸੁਖ ਭਇਓ ਦੀਨ, ਦਾਰੇ ਨੂੰ ਸੁਖ ਦੇ, ਇਹ ਉਹ ਤੇਰਾ ਫਰਜ਼ ਹੈ, ਤੇਰਾ ਸਾਥੀ ਹੈ, ਪਰ ਇਹਦੇ ਵੀ ਤੂੰ ਉਹਦਾ ਗੁਲਾਮ ਹੋ ਜਾਏ। ਦਾਰਾ ਸੁਖ ਭਇਓ ਦੀਨ, ਤੂੰ ਉਹਦਾ ਫਿਦਵੀ ਕਿਸਮ ਦਾ ਬੰਦਾ ਬਣ ਜਾਂਦਾ, ਤੂੰ ਉਹਦਾ ਹੀ ਨੌਕਰ ਬਣ ਜਾਂਦਾ ਘਰ ਵਾਲੀ ਦਾ। ਦਾਰਾ ਸੁਖ ਭਇਓ ਦੀਨ, ਪਗੋਂ ਭਰੀ ਬੇੜੀ, ਤੂੰ ਪੈਰਾਂ ਉਹ ਵੈਰਾਗੀ ਗੁਰੂ ਤੇਗ ਬਹਾਦਰ ਸਾਹਿਬ ਲਿਖ ਰਿਹਾ ਉਹਦਾ ਸ਼ਬਦ ਹੈ ਮਹੱਲੇ ਨੌਵੇਂ ਦਾ, ਕਹਿੰਦਾ ਘਰ ਵਾਲੀ ਦਾ ਤੂੰ ਕਿੱਦਾਂ ਦਾ ਬਣ ਗਿਆ। ਉਹ ਘਰ ਵਾਲੀ ਵਿਚਾਰਾ ਇੱਕ ਬਹੁਤ ਹੀ ਇਹੋ ਜਿਹਾ ਦੀਨ ਸੀ, ਤੇ ਉਹ ਦਫ਼ਤਰੋਂ ਆਇਆ, ਉਹ ਬੜਾ ਤੰਗ ਸੀ ਕਿ ਉਹ ਘਰ ਵਾਲੀ ਰੋਜ਼ ਹੀ ਉਹਦੇ ਨਾਲ ਲੜਦੀ ਰਹਿੰਦੀ ਸੀ, ਮੈਨੂੰ ਆਹ ਬਣਾ ਦੇ, ਮੈਨੂੰ ਆਹ ਨੀ ਤੂੰ ਲਿਆਂਦਾ, ਆਹ ਨੀ ਤੂੰ, ਸਾਰਾ ਕੁਛ ਹਾਰ ਕਈ ਸੋਨਾ ਸਾਨਾ ਮੰਗਦੀ ਸੀ ਉਹ ਸਾਰਾ। ਉਹ ਵਿਚਾਰੇ ਚ ਇੰਨੀ ਹਿੰਮਤ ਨੀ ਸੀ, ਲੜਾਈ ਘਰ ਚ ਪੈ ਰਹਿਣੀ, ਤੇ ਉਹ ਕਿਤੇ ਨਾ ਚਕਲਾ ਬੇਲਣੇ ਦੇ ਉੱਤੇ ਨਾ ਬੇਲਣੇ ਨਾਲ ਰੋਟੀ ਬੇਲ ਰਹੀ ਸੀ, ਤੇ ਸ਼ਾਮ ਨੂੰ ਆ ਗਿਆ, ਤੇ ਆਣ ਕੇ ਤੇ ਰਸੋਈ ਚ ਵੜਦਾ ਹੀ ਕਹਿੰਦਾ ਵੀ ਹੇ ਅਕਾਲ ਪੁਰਖ, ਜਾਂ ਤੇ ਮੈਂ ਮਰ ਜਾ ਤੇ ਜਾਂ। ਉਹ ਜਿਹਨੇ ਸੁਣ ਲਿਆ ਵੀ ਇਹ ਕਹਿੰਦਾ ਜਾਂ, ਤੇ ਉਹਨੇ ਕਹਿਣਾ ਵੀ ਜਾਂ ਇਹ ਮਰ ਜਾਏ, ਸਾਡਾ ਛੁਟਕਾਰਾ ਹੋ ਜਾਏ, ਵੀ ਜਾਂ ਤੇ ਇਹ ਅਕਾਲ ਪੁਰਖ ਮੈਂ ਮਰ ਜਾ। ਜਦੋਂ ਉਹਨੇ ਕਹਿਣਾ ਜਾਂ, ਤੇ ਉਹਨੇ ਬੇਲਣਾ ਚੱਕ ਲਿਆ, ਕਹਿੰਦੇ ਫਿਰ ਜਾਂ, ਕਹਿੰਦੇ ਜੀ ਜਾਂ ਵੀ ਮੈਂ ਹੀ ਮਰ ਜਾ। ਇਸ ਕਰਕੇ ਇਹ ਹੈ ਮਾਨਸ ਕਾ ਜਨਮ ਲੀਨ ਸਿਮਰਨ ਨਾ ਨਿਮਕੀਨ, ਦਾਰਾ ਸੁਖ ਭਇਓ ਦੀਨ, ਪਗੋਂ ਪਰੀ ਬੇੜੀ। ਦੋਨੋਂ ਇੱਕੋ ਗੱਡੀ ਦੇ ਪਹੀਏ ਹੈ, ਇੱਕੋ ਜੇ ਚੱਲਣਾ ਹੈ, ਨਾਮ ਜਪਣਾ, ਜਿਹੜਾ ਸੁਸਤ ਹੁੰਦਾ ਉਹਨੂੰ ਉਧਰ ਉਧਰ ਖਿੱਚੋ, ਔਰ ਐਨ ਗੁਰੂ ਨਾਨਕ ਦਾ ਸ਼ਬਦ। ਲੇਕਿਨ ਇਹ ਹੈ ਵੀ ਜੇ ਤੂੰ ਉਹਨੇ ਸੋਨਾ ਹੀ ਪਾਉਣ ਚਿਰਿਆ ਨਾ ਉਹਦੀ ਸਾਰੀ ਉਮਰ, ਤੇ ਜਿਹੜੇ ਮਿੱਤਰ ਉਹ ਕਹਿੰਦੇ ਨਾ ਕੱਚੀ ਯਾਰੀ ਲੱਡੂਆਂ ਦੀ, ਲੱਡੂ ਮੁੱਕ ਗਏ ਜਰਾਨੇ ਟੁੱਟ ਗਏ। ਆਮ ਬੰਦੇ ਦੇ ਜਿਹੜੇ ਦੋਸਤ ਹੁੰਦੇ ਨਾ ਉਹ ਖਾਣ ਪੀਣ ਦੇ ਯਾਰ ਹੁੰਦੇ, ਉਹ ਜਿਸ ਵੇਲੇ ਉਹ ਬੰਦੇ ਤੇ ਕੋਈ ਆਫ਼ਤ ਆਉਂਦੀ ਜਾਂ ਗਰੀਬੀ ਆ ਜਾਂਦੀ ਉਹ ਸਭ ਪਰੇ ਹੋ ਜਾਂਦੇ। ਇਸ ਕਰਕੇ ਆਹ ਮਹਾਰਾਜ ਜੀ ਤੋਂ ਸਦਾ ਮਹੱਲਾ ਪਹਿਲਾਂ ਇਹ ਚੀਜ਼ ਦੇਖ ਰਿਹਾ ਤੇ ਉਹ ਸ਼ਬਦ ਲਾ ਰਿਹਾ ਭਾਈ ਅੱਗੇ ਡਰੋ, ਅੱਗਾ ਹੈ, ਤੇ ਆ ਲਾਈਨ ਦਾ ਖਿਆਲ ਖਾਸ ਕਰ ਰੱਖਿਓ ਕਿ ਸੋਏਨਾ ਰੁਪਾ ਰੰਗਲਾ ਮੈਂ ਸਿਉ ਲਾਇਆ ਚਿੱਤ ਜੀਓ। ਸਿੱਖ ਨਾ ਕਦੀ ਸੋਨੇ ਦੇ ਉਹ ਝੰਡਾ ਸਾਹਿਬ ਦੇ ਉੱਤੇ ਨਿਸ਼ਾਨ ਨਹੀਂ ਬਣਾਉਣੇ, ਸੋਨੇ ਨੂੰ ਪਿਆਰ ਨਹੀਂ ਕਰਨਾ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਰਬਲੋ ਤੋਰਿਆ ਸੀ ਗਰੀਬਾਂ ਦੀ ਧਾਤ, ਵੀ ਲੋਹਾ ਵਰਤੋ। ਇਨ੍ਹਾਂ ਨੇ ਝੰਡਿਆਂ ਦੇ ਉੱਤੇ ਸੋਨਾ, ਗੁਰਦੁਆਰਿਆਂ ਦੇ ਉੱਤੇ ਸੋਨਾ। ਆ ਕਿੰਨੇ ਕਰੋੜ ਦੀ ਪਾਲਕੀ ਆ ਗਈ ਹੈ ਜੀ ਚੋਰੀ ਦੀ, ਸੋਨੇ ਦੀ। ਆ ਬੰਗਲਾ ਸਾਹਿਬ ਤੇ ਇੱਕ ਸੀਸਗੰਜ ਗੁਰਦੁਆਰਾ, ਕਿੰਨੇ ਕਰੋੜ ਦੀ ਕੋਈ ਪਾਲਕੀ ਸੋਨੇ ਦੀ ਚੜਾ ਗਿਆ। ਓਏ ਸੋਨਾ ਯਾਦ ਰੱਖੀ, ਅੱਗਾ ਵੀ ਯਾਦ ਰੱਖੀ। ਕਾਮਣੇ ਲੋੜੇ ਸੋਏ ਨਾ ਰੂਪਾ, ਬੋਲ ਰਿਹਾ ਬਾਬਾ ਨਾਨਕ। ਕਿਤੇ ਗਿਆ ਨੀ ਆ, ਅੱਜ ਵੀ ਸਾਡੇ ਕੰਨ ਖਿੱਚ ਰਿਹਾ। ਮਿੱਤਰ ਲੋੜੇ ਮਿੱਤਰ ਕਹਿੰਦੇ ਆ ਲਿਆ ਖੜਾ ਯਾਰ ਇਕੱਠੇ ਹੋਏ ਆ। ਉਹ ਜਿਹੜਾ ਫਿਰ ਅਮੀਰ ਬੰਦਾ ਹੁੰਦਾ ਨਾ ਮੁੰਡਾ, ਉਹ ਭੂਏ ਚੜ ਚੜ ਕੇ ਲਿਆ ਬਰਫੀਆਂ ਲਿਆਓ ਜੀ ਆਰਡਰ ਦਿੰਦਾ। ਉਹ ਕਹਿੰਦੇ ਇਹ ਮਿੱਤਰ ਉਹਨਾਂ ਨੂੰ ਮਿੱਤਰਾਂ ਨੂੰ ਖਲਾਉਣ ਲਈ, ਘਰ ਵਾਲੀ ਦੇ ਗਹਿਣੇ ਬਣਾਉਣ ਲਈ, ਕਿੰਨਾ ਵੀ ਭਾਵੇਂ ਅਨਜਸਟੀਫਾਈਡ ਮੀਨ ਚ ਉਹਨੇ ਪਾਪਾਂ ਬਾਝੂ ਹੋਏ ਨਾਈ ਮੋਇਆ ਸਾਥ ਨਾ ਜਾਈ, ਮਾਇਆ ਫਿਰ ਲਿਆਉਂਦਾ ਘਰ ਦੇ ਵਿਚ ਲੈ ਕੇ ਰਿਸ਼ਵਤਾਂ ਹੋਰ ਸਾਰੇ ਐਨ ਜੋ ਅਨਫੇਅਰ ਮੀਨਸ ਕਰਨੇ ਹੁੰਦੇ ਨਾ ਉਹ ਫਿਰ ਪਾਪ ਦੇ ਉਹ ਕਰਦਾ ਮਹਾਰਾਜ। ਫਿਰ ਅਗਲੀ ਲਾਈਨ ਦਿੰਦੇ
ਨਾਨਕ
ਯਾਦ ਰੱਖ, ਜੰਮਪੁਰੇ ਚ ਤੈਨੂੰ ਜੰਮ ਖੁੱਲਾ ਛੱਡ ਕੇ ਨੀ ਲਿਜਾਣਗੇ, ਤੈਨੂੰ ਬੰਨ ਕੇ ਲਿਜਾਣਗੇ। ਇਸ ਕਰਕੇ ਕੀ ਕਰ,
ਸ੍ਰੀ ਰਾਮ ਨਾਮ ਉਚਰ ਮਨਾ,
ਅਸੀਂ ਤੇ ਅੱਗੇ ਨੂੰ ਮੰਨਦੇ ਨੀ। ਆ ਜਗ ਡਿੱਠਾ, ਅਗਲਾ ਕਿੰਨ ਡਿੱਠਾ, ਖਾਓ ਪੀਓ ਕਰੋ ਆਨੰਦ, ਖਸਮਾਂ ਨੂੰ ਖਾਏ ਪਰਮਾਨੰਦ। ਇਹੋ ਜਿਹੇ ਵੀ ਬੰਦੇ ਮਿਲਣਗੇ ਖਾਓ ਪੀਓ ਵਾਲੇ। ਉਹ ਕਹਿੰਦੇ ਨਹੀਂ, ਆ ਇਮਾਨ ਲਿਆਈਏ ਗੁਰੂ ਮਹਾਰਾਜ ਦੀ ਰਾਹ ਦੀ ਤਖਤੇ। ਉਹ ਮਹਾਰਾਜ ਕਹਿੰਦੇ ਅੱਗੇ ਇੱਕ ਜਮ ਨਹੀਂ ਹੈ, ਜਮਾਂ ਦੇ ਗਰੁੱਪਾਂ ਦੇ ਗਰੁੱਪ ਨੇ, ਦਲਾਂ ਦੇ ਦਲ, ਔਰ ਬੜੇ ਕੜੇ ਔਰ ਬੇਖਮ ਆ ਗਏ ਜਮ ਬੇਖਮ ਗਣਾ। ਅੱਗੇ ਬੜਾ ਔਖਾ ਔਰ ਜਮ ਦਲ ਹੈ ਉੱਥੇ ਪੂਰਾ ਬ੍ਰਿਗੇਡ ਦਾ ਬ੍ਰਿਗੇਡ ਜਮਾਂ ਦਾ, ਜਿਹੜੀਆਂ ਦੀਆਂ ਭਿਆਨਕ ਸ਼ਕਲਾਂ ਨੇ। ਆ ਰਹਾ ਉਹਦੀ ਤੂੰ ਕਹਿ, ਇਸ ਕਰਕੇ
ਸ੍ਰੀ ਰਾਮ ਸ੍ਰੀ ਰਾਮ
ਜੋ ਬੋਲੇ ਹਰ ਹਰ ਨਾਮ, ਜੋ ਬੋਲੇ ਹਰ ਹਰ ਨਾਮ ਜੋ ਬੋਲੇ ਹਰ ਹਰ ਨਾਮ,
ਜੋ ਬੋਲੇ ਹਰ ਹਰ
ਉਹ ਤਿੰਨ ਜਮ ਛੱਡ ਗਿਆ, ਤਿੰਨ ਜਮ ਛੱਡ ਗਿਆ, ਇਹ ਤਿੰਨ ਜਮ ਛੱਡ ਗਿਆ, ਤਿੰਨ ਜਮ ਛੱਡ ਗਿਆ, ਸੇ ਦਰਗੇ ਪੈਂਦੇ ਜਾਏ
ਸਿਰ ਕੇ ਪੈਂਦੇ ਜਾਏ, ਸਿਰ ਕੇ ਪੈਂਦੇ ਜਾਏ, ਸਿਰ ਕੇ ਪੈਂਦੇ ਜਾਏ।
ਉਹ ਜਿੰਨੀ ਹਰ ਜਪ ਲਿਆ,
ਜਿੰਨੀ ਹਰ ਜਪ ਲਿਆ,
ਜਿੰਨੀ ਹਰ ਜਪ ਲਿਆ,
ਜਿੰਨੀ ਹਰ ਜਪ ਲਿਆ,
ਉਹ ਸ਼੍ਰੀ ਰਾਮ ਨਾਮ
ਉੱਚਰ ਮਨਾ।
ਚਲੋ ਅਸੀਂ ਕੋਸ਼ਿਸ਼ ਸ਼ਰਮ ਕਰ ਲਈਏ ਵੀ ਇਹਨਾਂ ਸ਼ਬਦਾਂ ਨੂੰ ਖੰਡ ਪਾਠ ਕਰਕੇ ਨਾ ਨੰਗਾਈਏ। ਇਹ ਬਾਬਾ ਨਾਨਕ ਬੋਲ ਰਿਹਾ, ਉਹਦੇ ਆਖੇ ਲਾ ਕੇ ਕਹਿ ਦਈਏ ਵਾਹਿਗੁਰੂ
ਵਾਹਿਗੁਰੂ
ਸ੍ਰੀ ਰਾਮ
ਨਾਮ।
ਹੋਰ ਗਰੀਬੀ ਦੇਖੋ ਗੁਰੂ ਨਾਨਕ ਦੀ ਆ ਹੈ, ਸਾਨ ਨੀ ਕਹਿ ਰਹੇ, ਕਿਨੂੰ ਕਹਿ ਰਹੇ ਆਪਣੇ ਮਨ ਨੂੰ, ਉਹ
ਸ੍ਰੀ ਰਾਮ ਨਾਮ ਮਨਾ,
ਸ੍ਰੀ ਰਾਮ ਨਾਮ।
ਕਿਉਂਕਿ ਅਵਰ ਕਰਤੂਤ ਸਗਲੀ ਕੋਈ ਤਰੀਕਾ ਹੀ ਨਹੀਂ ਹੈ ਜਮਾਂ ਤੂੰ ਛੁੱਟਣ ਦਾ। ਜਿੰਨੀ ਮਰਜ਼ੀ ਬਾਣੀ ਪੜੀ ਚੱਲ, ਗੁਰਦੁਆਰੇ ਪੂਜੀ ਚੱਲ, ਜੋ ਲੰਗਰ ਬਣਾਈ ਚੱਲ, ਜੋ ਮਰਜ਼ੀ ਕਰੀ ਚੱਲ, ਉਹ ਜਮਾਂ ਨਾ ਨਹੀਂ ਛੱਡਣਾ। ਉਹਦਾ ਇੱਕੋ ਹੀ ਰਾਸਤਾ ਹੈ,
ਸ੍ਰੀ ਰਾਮ ਨਾਮ ਮਨਾ,
ਸ੍ਰੀ ਰਾਮ ਨਾਮ
ਮਨਾ। ਆ ਗਏ ਜਮੰਦਲ ਦੇਖਾ
ਆ। ਤੁਹਾਨੂੰ ਹੁਣ ਦੀ ਇੱਕ ਕਹਾਣੀ ਜਾਣ ਬੁੱਝ ਕੇ ਅਸੀਂ ਰਿਕਾਰਡ ਕਰਾ ਰਹੇ ਤਾਂ ਕਿ ਜਿਹੜਾ ਸਿੱਖੀ ਦਾ ਫੇਥ ਇਹਨਾਂ ਟੀਕੇ ਵਾਲਿਆਂ ਨਾ, ਇੰਟਲੈਕਚੁਅਲ ਨਾ, ਪ੍ਰੋਫੈਸਰਾਂ ਨਾ ਉਡਾਤਾ ਹੈ ਨਾ, ਵੀ ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ ਹੈ, ਅੱਗਾ ਅੱਗਾ ਹੈ ਨੀ, ਨਰਕ ਸੁਰਗ ਇੱਥੇ ਹੀ ਹੈ, ਸਭ ਕੁਛ ਹੈ। ਇਹ ਬਾਣੀ ਦਾ ਐਸਾ ਮਖੌਲ ਕਰ ਰਹੇ ਨੇ ਆ ਪ੍ਰੋਫੈਸਰ ਸਾਹਿਬ ਸਿੰਘ ਤੇ ਉਹਦਾ ਗੁਰੂ ਨਾਰਾਇਣ ਸਿੰਘ, ਜਿਨ੍ਹਾਂ ਨਾਲ ਸ਼ਬਦਾਰਥ ਵੀ ਲਿਖੇ ਸਾਰਾ ਕੁਛ, ਇਹ ਨਾਮ ਜਪਣ ਦੀ ਗੱਲ ਤੋਂ ਤਿਲਕ ਜਾਣਗੇ। ਉਹ ਕਹਿੰਦੇ ਜੀ ਇੱਕ ਅੱਖਰ ਦੇ ਜਪਣ ਨਾਲ ਕੀ ਹੋ ਜਾਣਾ, ਜਦਕਿ ਜਪ ਬਾਣੀ ਚ ਲਿਖਿਆ ਇੱਕ ਦੂਜੀ ਲੱਖ ਲੱਖ ਗੇੜ, ਅਸੀਂ ਅਨੇਕਾਂ ਪ੍ਰਮਾਣ ਨੇ, ਪਰ ਅਸੀਂ ਉਹਨਾਂ ਦੀ ਗੱਲ ਦੱਸ ਰਹੇ ਜਿਹੜਾ ਜਮਾਂਦੂਤਾਂ ਦੇ ਉੱਤੇ ਯਕੀਨ ਨਹੀਂ ਕਰਦੇ। ਕਹਿੰਦੇ ਅੱਗੇ ਕੋਈ ਨਰਕ ਸੁਰਗ ਨਹੀਂ ਆ, ਇੱਥੇ ਹੀ ਜ਼ਿੰਦਗੀ ਚ ਸਭ ਕੁਛ ਭੋਗ ਲਈਦਾ। ਏਦਾਂ ਦੀਆਂ ਗੱਲਾਂ ਆ ਜਿਹੜੀ ਪਿਛਲੀ ਝੜੀ ਲੱਗੀ ਨਾ ਵੱਡੀ, ਮੈਂ ਉਹਨਾਂ ਸਾਥੀਆਂ ਦੇ ਨਾਂ ਨਹੀਂ ਰਿਕਾਰਡ ਕਰਾਉਣੇ ਕਿਉਂਕਿ ਉਹ ਹਲੀ ਉਹ ਜੀਂਦੇ ਨੇ, ਜਿਨ੍ਹਾਂ ਨੇ ਸਾਰੀ ਕਹਾਣੀ ਜਾਂ ਸਾਰੀ ਚੀਜ਼ ਅੱਡੀ ਵਰਤੀ ਦੇਖੀ, ਕਿਉਂਕਿ ਆਪ ਤੋਂ ਨਾਭ ਸਮੁੰਦ ਮੈਂ ਕਿਆ ਜਾਣੇ ਕਿਆ ਹੋਏ, ਕੱਲ ਨੂੰ ਉਹਨਾਂ ਦਾ ਜੀਵਨ ਡਿੱਗ ਪਵੇ ਤੇ ਕਹਾਣੀ ਝੂਠੀ ਸਾਬਤ ਹੋਵੇ ਵੀ ਉਹ ਤੇ ਆਪ ਜੀ ਏਦਾਂ ਦੇ ਹੋ ਗਏ। ਮੈਂ ਨਾਂ ਨਹੀਂ ਲਾਂਗਾ, ਲੇਕਿਨ ਹੱਡ ਬੀਤੀ ਚੀਜ਼ ਮੇਰੇ ਸਾਥੀਆਂ ਨਾਲ ਅਸੀਂ ਉਹ ਲਿਆਂਦੀ ਹੈ ਕਹਾਣੀ, ਜਿਹਦੇ ਨਾਲ ਵਰਤੀ ਹੈ, ਜਿਹੜੀ ਬੀਬੀ ਅੱਗੇ ਜਾ ਕੇ ਵਾਪਸ ਮੁੜੀ ਹੈ, ਇੱਥੇ ਦੁਨੀਆਂ ਤੇ ਆਈ ਹੈ, ਉਹਦਾ ਅਸੀਂ ਨਾਂ, ਪਤਾ, ਪਿੰਡ ਦਾ ਸਭ ਕੁਛ, ਉਹਦਾ ਪੂਰਾ ਐਡਰੈਸ ਦਾਂਗੇ, ਤਾਂ ਕਿ ਇਸ ਸੱਚਾਈ ਨੂੰ ਅਗਰ ਕੋਈ ਪਰਖਣਾ ਚਾਹੇ ਤੇ ਹੁਣ ਵੀ ਦਿੱਲੀ ਚ ਆਣ ਕੇ ਪਰਖ ਸਕਦਾ ਹੈ। ਮੇਰੇ ਤਿੰਨ ਸਾਥੀ, ਜਿਨ੍ਹਾਂ ਚੋਂ ਇੱਕ ਨਾਸਤਕ ਸੀ, ਇੱਕ ਰਾਧਾ ਸਵਾਮੀ ਸੀ, ਇੱਕ ਮੇਰਾ ਸਾਥੀ ਸੀ, ਤਿੰਨੇ ਝੜੀ ਲੱਗੀ ਆ। ਜਿਹੜਾ ਗਰਾਊਂਡ ਆ ਵੱਡੀ ਨਹਿਰੋ, ਨਹਿਰੂ ਪਾਰਕ ਵਾਲੀ ਜਾਂ ਸਾਰੀ, ਉੱਥੇ ਆਲੇ ਦੁਆਲੇ ਗਏ ਸਾਰੇ, ਬਾਰਿਸ਼ ਸ਼ੁਰੂ ਹੋ ਗਈ, ਉਹ ਇੱਕ ਨਿੱਕੇ ਜੇ ਕੋਠੇ ਚ ਨਾ ਉਸ ਗਰਾਊਂਡ ਦੇ ਤੇ ਜਾ ਕੇ ਤੇ ਅੰਦਰ ਹੋ ਗਏ, ਬਾਰਿਸ਼ ਬਾਹਰ ਹੋ ਰਹੀ ਸੀ, ਤੂੰ ਅੰਦਰ ਗੱਲਾਂ ਚੱਲ ਰਹੀਆਂ ਜੀ, ਅੱਗਾ ਹੈ ਨੀ ਜਮਦੂਤ, ਤੇ ਕੀ ਇਹ ਸੱਚੀ ਗੱਲ ਹੈ? ਉਹ ਜਿਹੜਾ ਨਾਸਤਕ ਸਾਥੀ ਸੀ ਉਹ ਪੁੱਛਣ ਲੱਗਾ ਰਾਧਾ ਸਵਾਮੀ ਵਾਲਾ, ਤੇ ਕਹਿਣ ਲੱਗਾ ਸਾਥੀ ਜੀ ਹਾਂ ਹੈ ਅੱਗਾ, ਸਭ ਕੁਛ ਬਾਣੀ ਚ ਲਿਖੇ ਆ। ਤੇ ਜਿਹੜਾ ਸਾਡਾ ਸਾਥੀ ਸੀ ਉਹ ਕਹਿੰਦਾ ਭਾਈ ਬਾਰ ਬਾਰ ਜਮਾਂ ਦਾ ਨਾਂ ਆਉਂਦਾ, ਅੱਗਾ ਹੈਗਾ ਸਭ ਕੁਛ ਹੈ। ਉਹ ਕਹਿੰਦੇ ਜੀ ਨਹੀਂ ਮੇਰਾ, ਮੈਂ ਨੀ ਯਕੀਨ ਕਰਦਾ, ਸਭ ਕੁਛ ਇੱਥੇ ਹੀ ਆ, ਬੰਦਾ ਭੋਗ ਜਾਂਦਾ ਅੱਗੇ ਕੀ ਸਾਰਾ। ਹਲੀ ਅੰਦਰ ਗੱਲਾਂ ਕਰ ਹੀ ਰਹੇ ਸੀ ਉਹ ਨਾਸਤਿਕ, ਕਹਿਣ ਲੱਗਾ ਉਹਦੇ ਚ ਬਾਰ ਬਾਰਿਸ਼ ਹੋ ਰਹੀ, ਇੱਕ ਬੀਬੀ ਨੱਠੀ ਨੱਠੀ ਆਈ ਤੇ ਆਣ ਕੇ ਮੋਰੀ ਥਾਣੀ ਬਾਹਰੋਂ ਵਾਰ ਦੇਣ ਲਈ, ਅਰੇ ਬਾਬੂ, ਅਰੇ ਬਾਬੂ, ਅਰੇ ਬਾਬੂ, ਨਹੀਂ ਹੈ ਆਗਾ ਹੈ। ਕੀ ਕਹਿ ਰਹੀ ਸੀ ਜੀ ਉਹ ਲਫ਼ਜ਼? ਨਾ ਬਾਬੂ ਨਾ, ਆਗਾ ਹੈ। ਉਸ ਬੀਬੀ ਦਾ ਨਾਂ ਹੈ ਜੀ ਰਾਮ ਕਲੀ, ਉਹ ਦਾਈ ਦਾ ਕੰਮ ਕਰਦੀ ਹੈ। ਉਹਨੇ ਫਿਰ ਆਪਣੀ ਸਟੋਰੀ ਦੱਸੀ ਸਾਰੀ ਵੀ ਅੱਗਾ ਹੈ ਉਹ ਵੀ ਅੰਦਰ ਆ ਗਈ ਤੋ ਆਣ ਕੇ ਉਹਨੇ ਫਿਰ ਆ ਚੀਜ਼ ਦੱਸੀ
ਉਹ ਕਹਿਣ ਲੱਗੀ ਕਿ ਮੈਂ ਅੱਜ ਤੋਂ 25-30 ਸਾਲ ਪਹਿਲੇ ਗਾਫਲਿੰਗਸ ਵਿਚ ਕੰਮ ਕਰਦੀ ਸੀ ਕਿਸੇ ਬਾਬੂ ਦੇ ਘਰ ਤੇ 3-4 ਦਿਨ ਤੋਂ ਮੈਨੂੰ ਤਾਪ ਚੜਿਆ ਹੋਇਆ ਸੀਗਾ ਕਾਲਰਾ ਟਾਈਪ ਤੇ ਡਾਕਟਰ ਕੋਲ ਵੀ ਮੈਂ ਜਾਂਦੀ ਰਹੀ ਪਰ ਉਸਦਾ ਕੋਈ ਮੇਰੇ ਤੇ ਦਵਾਈਆਂ ਦਾ ਅਸਰ ਨਾ ਹੋ ਪਾਇਆ ਤਾਂ 4th-5th ਦਿਨ ਡਾਕਟਰ ਨੇ ਕਿਹਾ ਮੇਰੇ ਹਸਬੈਂਡ ਨੂੰ ਕਿ ਬਈ ਇਹਨੂੰ ਲੈ ਜਾਓ ਤਾਂ ਉਹ ਵਾਪਸ ਘਰ ਲਿਆਏ ਤੇ ਮੈਂ ਘੰਟਾ ਦੋ ਹੀ ਸਵੇਰ ਦਾ ਵਕਤ ਸੀਗਾ ਘੰਟਾ ਦੋ ਹੀ ਹਜੇ ਮੈਂ ਬੈਠੀ ਤਾਂ ਮੈਂ ਕੀ ਦੇਖਦੀ ਕਿ 15-16 ਜਮਦੂਤ ਜਿਨ੍ਹਾਂ ਦੇ ਸਿਰ ਤੇ ਦੋ ਸਿੰਘ ਹੈਗੇ ਸਨ ਤੇ ਉਹਨਾਂ ਦਾ ਕਾਫੀ ਕਲਰ ਬਲੈਕ ਹੈਗਾ ਸੀ ਡਾਰਕ ਬਲੈਕ ਤੇ ਉਹਨਾਂ ਦੇ ਹੱਥ ਜਿਹੜੇ ਸਨ ਉਹ ਅੱਗੇ ਦੋਨੋਂ ਛਾਤੀ ਤੋਂ ਇੱਦਾਂ ਮੁੜੇ ਹੋਏ ਸਨ ਤੇ ਉਹਨਾਂ ਨੇ ਕੋਈ ਵੀ ਕੱਪੜਾ ਤਨ ਤੇ ਨਹੀਂ ਪਾਇਆ ਹੋਇਆ ਸੀ ਤੇ ਉਹਨਾਂ ਦੇ ਫੇਸਿਸ ਬਹੁਤ ਹੀ ਅਗਲੀ ਯਾਨੀ ਕਿ ਭਿਅੰਕਰ ਹੈਗੇ ਸਨ ਤੇ ਉਹਨਾਂ ਨੇ ਮੈਨੂੰ ਸਿੰਘਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਚਾਰੋ ਪਾਸੋਂ
ਸਿਰ ਦੇ ਸਿੰਘਾਂ ਨਾਲ
ਜਿਹੜੇ ਕਿ ਹਰ ਇੱਕ ਦੇ ਦੋ ਦੋ ਹੈਗੇ ਸਨ ਤੇ ਮੇਰੇ ਵੱਲ ਨਿਕਲਣ ਦਾ ਹੁਣ ਮੇਰੇ ਵਾਰੋਂ ਕੋਈ ਰਸਤਾ ਨਹੀਂ ਸੀਗਾ ਤੇ 15-16 ਸਾਰਿਆਂ ਨੇ ਘੇਰ ਕੇ ਤੇ ਇੰਨੀ ਦੇਰ ਨੂੰ ਮੇਰੀ ਜਿਹੜੀ ਆਤਮਾ ਸੀ ਉਹ ਬਾਹਰ ਆ ਗਈ ਤਾਂ ਮੈਨੂੰ ਉਹਨਾਂ ਨੇ ਇੱਕ ਬੜੇ ਹੀ ਸੁੰਦਰ ਝੂਲੇ ਚ ਬਿਠਾਇਆ ਤੇ ਉੱਤੇ ਨੂੰ ਲੈ ਗਏ ਮੈਂ ਰਸਤੇ ਚ ਰੋਈ ਜਾਵਾਂ ਤੇ ਉਹਨਾਂ ਨੂੰ ਕਹਾਂ ਵੀ ਮੇਰਾ ਤਾਂ ਕੋਈ ਕਸੂਰ ਹੈ ਨਹੀਂ ਮੈਨੂੰ ਕਿੱਥੇ ਲਿਜਾਈ ਜਾਂਦੇ ਹੋ ਉਹ ਕੁਛ ਨਹੀਂ ਬੋਲੇ ਉਹਨਾਂ ਨੇ ਕਿਹਾ ਕਿ ਉਹ ਫਟੇ ਹੀ ਮੈਨੂੰ ਉੱਤੇ ਲੈ ਗਏ ਸਿੱਧੇ ਹੀ ਤੇ ਮੈਨੂੰ ਉਹਨਾਂ ਨੇ ਇੱਕ ਬਾਬੂ ਨੂੰ ਰੈਫਰ ਕਰ ਦਿੱਤਾ ਉਹ ਕਹਿਣ ਲੱਗੇ ਬਾਬੂ ਨਾਲ ਗੱਲ ਕਰ ਉਹ ਬਾਬੂ ਜਿਹੜਾ ਸੀਗਾ ਉਹਨੇ ਚਿੱਟੇ ਕੱਪੜੇ ਪਾਏ ਸੀਗੇ ਤੇ ਉਹਦੀ ਲੰਬੀ ਦਾੜੀ ਸੀਗੀ
ਲੰਬੀ ਦਾੜੀ
ਤੇ ਉਹ ਬਾਬੂ ਇੰਨੀ ਦੇਰ ਨੂੰ ਉਹਨੇ ਇਸ਼ਾਰਾ ਕੀਤਾ ਤਾਂ ਅੰਦਰੋਂ ਚਾਰ ਬੰਦੇ ਇੱਕ ਬੜੀ ਵੱਡੀ ਕਿਤਾਬ ਚੁੱਕ ਕੇ ਲੈ ਆਏ ਤੇ ਉਹਨਾਂ ਚੋਂ ਕਹਿਣ ਲੱਗੇ ਬਈ ਖੋਲੋ ਇਹਦਾ ਹਿਸਾਬ ਦੇਖੋ ਤੇ ਜਦੋਂ ਇਹ ਜਾ ਰਹੀ ਸੀ ਤਾਂ ਉਹ ਕਹਿਣ ਲੱਗੇ ਬਈ ਰਾਮਕਲੀ ਤੂੰ ਬੜੀ ਐਡਾਮੈਂਟ ਮਤਲਬ ਬੜੀ ਢੀਠ ਹੋ ਕੇ ਅੱਗੇ ਆ ਰਹੀ ਹੈ ਕੀ ਗੱਲ ਹੈ ਉਹਨੇ ਕਿਹਾ ਜੀ ਮੇਰਾ ਤਾਂ ਕੋਈ ਕਸੂਰ ਹੈ ਨਹੀਂ ਮੈਨੂੰ ਇਹ ਮਾਰ ਮਾਰ ਕੇ ਲਿਆਈ ਜਾ ਰਿਹਾ ਤੇ ਉਹਨੇ ਕਿਹਾ ਚਲੋ ਇਹਦਾ ਖਾਤਾ ਖੋਲੋ ਉਹਦਾ ਖਾਤਾ ਖੋਲਿਆ ਤਾਂ ਉਹ ਦੇਖਿਆ ਤਾਂ ਇੱਕ ਰਾਮਕਲੀ ਹੋਰ ਵੀ ਉਹਦੇ ਅੰਦਰ ਖਾਤੇ ਚ ਹੈਗੀ ਸੀਗੀ ਜਿਹੜੀ ਕਿ ਉਸੀ ਵੇਲੇ ਅੰਦਰ ਇੱਕ ਬਹੁਤ ਵੱਡਾ ਕਹਿੰਦਾ ਇੱਕ ਕਮਰਾ ਹੈਗਾ ਸੀਗਾ ਜਿਹਦੇ ਦਰਵਾਜੇ ਵੀ ਬਹੁਤ ਹੀ ਵੱਡੇ ਵੱਡੇ ਹੈਗੇ ਸਨ ਉਹਦੇ ਚ ਉਹ ਰਾਮਕਲੀ ਉਸੀ ਵੇਲੇ ਹੀ ਅੰਦਰ ਹੈਗੀ ਸੀ ਤਾਂ ਉਹਨੇ ਕਿਹਾ ਬਈ ਤੂੰ ਤਾਂ ਫਿਰ ਉਹ ਰਾਮਕਲੀ ਨਹੀਂ ਜਦੋਂ ਸਾਰਾ ਹਿਸਾਬ ਦੇਖਿਆ ਤਾਂ ਉਹਨੂੰ ਪੁੱਛਿਆ ਗਿਆ ਬਈ ਤੂੰ ਉਹ ਤੇਰੇ ਨਾਲ ਕਿਹੜੀ ਲੈਂਗੁਏਜ ਚ ਗੱਲ ਕਰ ਰਿਹਾ ਸੀ ਜਿਹੜਾ ਉੱਥੇ ਬਾਬੂ ਬੈਠਾ ਸੀ ਉਹ ਕਹਿੰਦੀ ਬਾਬੂ ਉਹੀ ਲੈਂਗੁਏਜ ਚ ਗੱਲ ਕਰ ਰਿਹਾ ਸੀ ਜਿਸ ਵਿਚ ਮੈਂ ਇੱਥੇ ਕਰ ਰਹੀ ਹੈਗੀ ਆ ਐਕਚੁਅਲੀ ਇਹ ਰਾਮਕਲੀ ਹੈਗੀ ਯੂਪੀ ਦੀ ਰਹਿਣ ਵਾਲੀ ਮੈਨਪੁਰੀ ਦੀ ਇਸ ਟਾਈਮ ਰਹਿੰਦੀ ਏ ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਪਿੱਛੇ ਝੋਪੜੀਆਂ ਹੈਗੀਆਂ ਰਾਜੀਵ ਨਗਰ ਉਹਦੇ ਚ ਇੱਕ ਚੱਕੀ ਹੈਗੀ ਆਟੇ ਦੀ ਉਹਦੇ ਨਾਲ ਰਮੇਸ਼ਵਰ ਦੀ ਚੱਕੀ ਉਹਦੇ ਨਾਲ ਹੀ ਦੋ ਤਿੰਨ ਝੋਪੜੀਆਂ ਛੋੜ ਕੇ ਪੜ੍ਹੀ ਲਿਖੀ ਨਹੀਂ ਹੈਗੀ ਇਸ ਕਰਕੇ ਉਹ ਕਹਿਣ ਲੱਗੀ ਮੈਨੂੰ ਘਰ ਦਾ ਨੰਬਰ ਨਹੀਂ ਰਾਸ਼ਨ ਕਾਰਡ ਦਿਖਾ ਸਕਦੀ ਮੈਂ ਤੇ ਉੱਥੇ ਉਹਨੂੰ ਦੇਖਦੇ ਸਾਰ ਉਹਨੇ ਕਿਹਾ ਵੀ ਇਹ ਤਾਂ ਉਹ ਨਹੀਂ ਹੈਗੀ ਇਹਨੂੰ ਵਾਪਸ ਲੈ ਜਾਓ ਤੇ ਕਹਿੰਦੀ ਮੈਂ ਉੱਤੋਂ ਕੀ ਦੇਖਦੀ ਹਾਂ ਕਿ ਮੇਰੇ 3-4 ਬੱਚੇ ਜਿਸ ਤੋਂ ਇੱਕ ਦੁੱਧ ਪੀਂਦਾ ਵੀ ਸੀਗਾ ਮੇਰੀ ਛਾਤੀ ਨਾਲ ਲਪਟ ਲਪਟ ਕੇ ਰੋ ਰਹੇ ਸਨ ਤਾਂ ਉਹਨੇ ਕਿਹਾ ਕਿ ਇਹਨੂੰ ਤੇ ਵਾਪਸ ਭੇਜੋ ਇਹ ਗਲਤੀ ਨਾਲ ਆ ਗਈ ਹੈਗੀ ਹੈ ਉਹਨਾਂ ਨੇ ਕਹਿੰਦੀ ਮੈਨੂੰ ਉੱਥੋਂ ਹੀ ਧੱਕਾ ਦਿੱਤਾ ਤਾਂ ਮੈਂ ਸਿੱਧੀ ਹੀ ਰੋਲ ਕਰਦੀ ਹੋਈ ਥੱਲੇ ਆ ਗਈ ਪਰ ਵਾਪਸੀ ਤੇ ਮੇਰੇ ਨਾਲ ਕੋਈ ਨਹੀਂ ਸੀਗਾ ਤੇ ਉੱਥੇ ਉਹਨੇ ਜੋ ਦੇਖਿਆ ਉਹ ਕਹਿੰਦੀ ਇਹਨੂੰ ਮੇਰਾ ਖਾਤਾ ਦੇਖਣ ਨੂੰ 3-4 ਘੰਟੇ ਲੱਗ ਗਏ ਕਿਉਂਕਿ ਸਾਰੀ ਕਿਤਾਬ ਉਹਨਾਂ ਨੇ ਮੇਰੀ ਇੱਕ ਇੱਕ ਚੀਜ਼ ਵੈਰੀਫਾਈ ਕੀਤੀ ਤਾਂ ਉੱਥੇ ਆਸ ਪਾਸ ਇਨ ਦ ਮੀਨ ਟਾਈਮ ਉਹਨੇ ਕੀ ਦੇਖਿਆ ਕਿ ਕੁਛ ਬੱਚੇ ਰੋ ਰਹੇ ਸਨ ਉੱਥੇ ਜਿਨ੍ਹਾਂ ਨੂੰ ਅਲੱਗ ਹੀ ਆਇਆ ਉਹਨਾਂ ਵਾਸਤੇ ਰੱਖੀਆਂ ਹੋਈਆਂ ਸਨ ਤੇ ਉਹ ਆਇਆ ਉਹਨਾਂ ਨੂੰ ਦੁੱਧ ਤੇ ਜਾਂ ਉਹਨਾਂ ਦੀ ਲੋੜਵੰਦਾਂ ਚੀਜ਼ਾਂ ਦੇ ਰਹੇ ਸਨ ਕੁਛ ਬਜ਼ੁਰਗ ਵੀ ਸਨ ਜਿਨ੍ਹਾਂ ਵਾਸਤੇ ਨੌਕਰ ਹਾਜ਼ਰ ਸਨ ਉੱਥੇ ਤੇ ਉਹਨਾਂ ਦੀ ਬਜ਼ੁਰਗਾਂ ਦੀ ਸੇਵਾ ਕੁਛ ਨੌਕਰ ਕਰ ਰਹੇ ਸਨ ਤੇ ਕਹਿੰਦੀ ਇੱਕ ਤੀਸਰੇ ਪਾਸੇ ਮੈਂ ਦੇਖਿਆ ਕਿ ਇੱਕ ਬੜੀ ਵੱਡੀ ਹੋਦੀ ਹੈਗੀ ਸੀ ਜਿਹਦੇ ਚ ਇੰਨੇ ਇੰਨੇ ਕੀੜੇ ਛੋਟੇ ਛੋਟੇ ਹਜ਼ਾਰਾਂ ਲੱਖਾਂ ਦੀ ਤਾਦਾਦ ਚ ਹੈਗੇ ਸਨ ਤੇ ਉਹਦੇ ਚ ਦੋ ਕੇ ਤਿੰਨ ਸੋਲਸ ਮਤਲਬ ਦੋ ਜਾਂ ਤਿੰਨ ਆਦਮੀ ਹੈਗੇ ਸਨ ਉਹ ਹਰ ਕੀੜਾ ਉਹਨਾਂ ਆਦਮੀਆਂ ਨੂੰ ਖਾਈ ਜਾਏ ਉਹ ਕਦੀ ਇਧਰ ਭੱਜਣ ਕਦੀ ਉਧਰ ਭੱਜਣ ਪਰ ਉਹਨਾਂ ਨੂੰ ਕੋਈ ਵੀ ਨਿਕਲਣ ਦਾ ਸਾਧਨ ਨਹੀਂ ਸੀਗਾ ਤਾਂ ਉਹ ਕੀੜੇ ਉਹਨਾਂ ਨੂੰ ਬੁਰੀ ਤਰ੍ਹਾਂ ਹਜ਼ਾਰਾਂ ਦੀ ਤਾਦਾਦ ਚ ਖਾਈ ਹੀ ਜਾ ਰਹੇ ਸਨ ਤਾਂ ਮੈਂ ਉਹਨੂੰ ਪੁੱਛਿਆ ਕਿ ਤੂੰ ਹਾਲਾਂਕਿ ਮਤਲਬ ਇੰਨੀ ਜਲਦੀ ਵਾਪਸ ਆਉਣ ਨੂੰ ਤੇਰਾ ਉਹਨੇ ਕਿਹਾ ਜੀ ਹਾਲਾਂਕਿ ਡਿਸਟੈਂਸ ਤੇ ਇੱਥੋਂ ਉੱਥੇ ਜਾਣ ਦਾ ਬਹੁਤ ਹੀ ਜ਼ਿਆਦਾ ਹੈਗਾ ਪਰ ਜਾਣ ਨੂੰ ਜਦੋਂ ਮੈਨੂੰ ਝੂਲੇ ਚ ਲੈ ਗਏ ਸਵਿੰਗ ਚ ਤੇ ਵਾਪਸ ਸੁੱਟਿਆ ਉਸ ਚ ਮੈਨੂੰ ਨਾ ਜਦੋਂ ਧੱਕਾ ਮਾਰਿਆ ਤਾਂ ਮੈਨੂੰ ਕੋਈ ਦਰਦ ਨਹੀਂ ਹੋਇਆ ਕੁਛ ਨਹੀਂ ਹੋਇਆ ਮੈਂ ਸਿੱਧੀ ਹੀ ਆਪਣੇ ਆਉਂਦੇ ਸਾਰ ਹੀ ਆਪਣੀ ਆਤਮਾ ਚ ਆ ਗਈ ਤਾਂ ਉਸ ਤੋਂ ਬਾਅਦ ਮੈਂ ਦੇਖਿਆ ਕਿ ਮੇਰੀ ਜਿਹੜੀ ਬਾਡੀ ਸੀ ਉਹਦੇ ਉੱਤੇ ਕ੍ਰੀਮੇਸ਼ਨ ਵਾਸਤੇ ਨਾ ਤਿਆਰ ਹੈਗੀ ਸੀ। ਇਨ ਦਾ ਮੀਨ ਟਾਈਮ 4-5 ਘੰਟੇ ਬੀਤ ਗਏ ਸਨ,
ਸੀੜੀਆਂ ਲੈ ਸੀ ਜਲਾਉਣ ਲੱਗੇ ਸੀ,
ਉਪਲੇ ਛੁਪਲੇ ਸਭ ਰੱਖੇ ਸਨ, ਕ੍ਰੀਮੇਸ਼ਨ ਵਾਸਤੇ ਤਿਆਰ ਹੀ ਸੀਗੀ ਕਿ ਮੈਂ ਆ ਗਈ ਵਾਪਸ। ਫਿਰ ਉਹਨਾਂ ਨੇ ਸਾਰਾ ਕੁਛ ਹਟਾ ਟੂ ਕੇ ਤੇ ਮੇਰਾ ਮੈਂ ਵਾਪਸ ਆਈ, ਤਾਂ ਉਹ ਕਹਿਣ ਲੱਗੀ ਬਈ ਇੱਕ ਚੀਜ਼ ਮੈਂ ਹੋਰ ਦੇਖੀ ਉੱਤੇ ਕਿ ਕਈ ਜਿਸ ਤਰ੍ਹਾਂ ਕਹਿੰਦੀ ਹੈ ਇੱਥੇ ਬੱਚਾ ਹੋਇਆ ਤੇ ਉਧਰ ਆ ਕੋਈ ਜਨਾਨੀ ਮਰ ਗਈ, ਉਧਰ ਕੋਈ ਬੱਚਾ ਹੋਇਆ ਤਾਂ ਉਧਰ ਕੋਈ ਹੋਰ ਮਰ ਗਿਆ, ਤੇ ਕਹਿੰਦੀ ਕੁਛ ਸੋਲਸ ਐਸੀਆਂ ਸਨ ਜਿਹੜੀਆਂ ਵਾਪਸ ਉਹ ਭੇਜ ਰਿਹਾ ਸੀ ਬਾਬੂ, ਤਾਂ ਉਹ ਬਾਬੂ ਨੂੰ ਇੱਕ ਪ੍ਰੋਮਿਸ ਕਰਕੇ ਆ ਰਹੀਆਂ ਸਨ ਕਿ ਅਸੀਂ ਪ੍ਰੋਮਿਸ ਕਰਦੇ ਹਾਂ ਕਿ ਹੁਣ ਜਦੋਂ ਧਰਤੀ ਤੇ ਜਾਵਾਂਗੇ ਤਾਂ ਅਸੀਂ ਕੋਈ ਵੀ ਬੈਡ ਡੀਡ ਮਤਲਬ ਗਲਤ ਗੱਲ ਜਾਂ ਭੈੜੀ ਚੀਜ਼ ਨਹੀਂ ਕਰਾਂਗੇ। ਇਸ ਕਹਿੰਦੀ ਇਹੀ ਮੈਂ ਦੇਖਿਆ, ਇਹ ਮੇਰੇ ਨਾਲ ਵਾਪਰਿਆ ਜਿੰਨਾ ਵੀ।
ਹਾਂ, ਇਹ ਸਾਰੀ ਜਿਹੜੀ ਸਟੋਰੀ ਹੈ ਨਾ, ਇਹ ਐਨ ਗੁਰਬਾਣੀ ਨਾਲ ਮਿਲਦੀ ਹੈ ਵੀ ਕਈ ਵਾਰੀ ਇੱਕ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਜਿਹੜੇ ਭੁੱਲ ਹੁੰਦੀ ਹੈ ਨਾ ਇਹ ਧਰਮਰਾਜ ਵੀ ਕਰ ਸਕਦਾ ਕਿਉਂਕਿ ਉਹਦਾ ਨੌਕਰ ਹੈ, ਅਕਾਲ ਪੁਰਖ ਨੀ ਭੁੱਲ ਕਰਦਾ ਜਾਂ ਗੁਰੂ, ਇਹ ਗਾਂ ਉਹਦੇ ਇਹ ਕਿਉਂਕਿ ਇਹ ਜਿਹੜੇ ਧਰਮਰਾਜ ਹੈ ਇਹ ਲੇਖਾ ਆਮ ਦਾ ਲੈਂਦਾ ਹੈ, ਤੇ ਇਹ ਉਹ ਜਿਹੜੇ ਹੌਦੀ ਦੇ ਵਿਚ ਦੋ ਬੰਦੇ ਤਿੰਨ ਦੇਖੇ ਨਾ ਜਿਨ੍ਹਾਂ ਨੂੰ ਕੀੜੇ ਖਾ ਰਹੇ ਸੀ, ਇਹ ਬਾਣੀ ਚ ਵੀ ਆਉਂਦਾ ਹੈ, ਗੁਰੂ ਹਰਗੋਬਿੰਦ ਸਾਹਿਬ ਦੀ ਸਟੋਰੀ ਚ ਵੀ ਆਉਂਦਾ ਹੈ ਵੀ ਜਿਹੜੇ ਇੱਥੇ ਬਨੌਟੀ ਗੁਰੂ ਬਣ ਜਾਂਦੇ ਹੈ ਨਾ ਤੇ ਪਬਲਿਕ ਕੋਲੋਂ ਸੇਵਾ ਕਰਾਉਂਦੇ ਆਪਣੀ ਉਹਨਾਂ ਦੀ ਮਾਇਆ ਨਾਲ, ਉਹ ਜੋ ਜਿੱਦਾਂ ਪੂਜਾ ਦਾ ਧਾਨ ਆ ਪੁਜਾਰੀ ਲੋਕ ਖਾਂਦੇ ਹੈ ਸਾਰੇ, ਇਹਨਾਂ ਨੂੰ ਫਿਰ ਉਹਨਾਂ ਦਾ ਸਾਰਿਆਂ ਦਾ ਲੇਖਾ ਦੇਣਾ ਪੈਂਦਾ, ਜਾਂ ਤੇ ਨਾਮ ਜਪਣ ਉਹ ਸਾਰਾ ਕੁਛ ਮਕਾਉਣ, ਇੰਨਾ ਨਾਮ ਜਪਣ ਇਹ ਪੂਜਾ ਦਾ ਧਾਨ ਤਾਂ ਹਜ਼ਮ ਹੋ ਸਕਦਾ, ਜਾਂ ਇਸ ਪੂਜਾ ਦੇ ਧਾਨ ਨਾਲ ਕੋਈ ਸਕੂਲ ਤਲਾ ਦੇਣ, ਪਰਪਕਾਰ ਦਾ ਕੰਮ ਕਰ ਦੇਣ, ਤੇ ਜੇ ਪੂਜਾ ਦੇ ਧਾਨ ਦੇ ਉੱਤੇ ਸੰਦੂਖੜੀ ਖੋਲਣ ਲੱਗੇ ਸਪੈਸ਼ਲ, ਉਦਣ ਇਹਨਾਂ ਦੀ ਸਪੈਸ਼ਲ ਰੋਟੀ ਹੁੰਦੀ ਹੈ ਪੁਜਾਰੀਆਂ ਦੀ, ਜਿਹੜੇ ਕਮੇਟੀ ਦੇ ਬੰਦੇ ਹੁੰਦੇ ਨਾ ਇਹਨਾਂ ਲਈ ਘਿਓ ਤੁੜਕਾ ਲਾ ਕੇ ਉਦਣ ਸਪੈਸ਼ਲ ਰੋਟੀਆਂ ਪਈਆਂ, ਉਦਣ ਖਾਣਾ ਕਹਿੰਦੇ ਬੜੇ ਖੁਸ਼ ਹੁੰਦੇ, ਕਹਿੰਦੇ ਕਿਉਂ ਜੀ ਅੱਜ ਸੰਦੂਖੜੀ ਖੋਲਣੀ ਹੈ, ਉਦਣ ਇਹਨਾਂ ਨੂੰ ਸਪੈਸ਼ਲ ਰੋਟੀ ਬਣਦੀ ਸਪੈਸ਼ਲ। ਇਹੋ ਜਿਹਾ ਬੰਦਾ ਇੱਕ ਮੇਰੇ ਦੋਸਤ ਕੋਲ ਆ ਗਿਆ ਤੇ ਉੱਥੇ ਬੈਠਾ ਤੇ ਉਹ ਇੱਕ ਗੱਲ ਤੇ ਉਹ ਉਹਨਾਂ ਨੂੰ ਕਹਿਣ ਲੱਗਾ ਜੀ ਸਾਨੂੰ ਤੇ ਇੱਥੇ ਸਪੈਸ਼ਲ ਰੋਟੀ ਮਿਲਦੀ ਹੈ, ਤੇ ਉਹ ਬੰਦੇ ਨੇ ਅੱਗਿਓ ਕਿਹਾ ਮੇਰੇ ਦੋਸਤ ਨਾ ਕੋਈ ਨੀ ਸਪੈਸ਼ਲ ਜੁੱਤੀਆਂ ਵੀ ਗਾਂ ਤਿਆਰ ਨੇ, ਬੇਸ਼ੱਕ ਜਿਹੜੇ ਗੁਰਦੁਆਰਾ ਦਾ ਤੁਸੀਂ ਲੰਗਰ ਹੈ ਸਪੈਸ਼ਲ ਆਪਣੇ ਲਈ ਲਹਿਦਾ ਬਣਵਾ ਕੇ ਤੇ ਖਾਓ, ਅੱਗੇ ਗਾਂ ਦਰਗਾਹ ਚ ਸਪੈਸ਼ਲ ਜੁੱਤੀਆਂ ਵੀ ਤਿਆਰ। ਇਸ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਹੋਣ ਵਾਲੀਆਂ ਬਾਣੀ ਚ ਬਾਰ ਬਾਰ ਲਿਖਿਆ ਵੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਹਰ ਚੀਜ਼ ਸੱਚੀ ਹੈ, ਗਲਤੀ ਹੋ ਸਕਦੀ ਹੈ ਧਰਮਰਾਜ ਕੋਲੋਂ, ਅਸੀਂ ਹੋਰ ਵੀ ਕਈ ਮਿਸਾਲਾਂ ਸਾਡੇ ਕੋਲ ਨੇ ਵੀ ਏਦਾਂ ਦੁਨੀਆਂ ਜਾ ਕੇ ਵਾਪਸ ਆ ਜਾਂਦੀ ਹੈ, ਕਈ ਵਾਰੀ ਮੁੜ ਕੇ ਜਾ ਉਹਦੇ ਆਲੇ ਦੁਆਲੇ ਨਿਆਣੇ ਉਹਨੂੰ ਫੂਕਣ ਲੱਗੇ ਸਾਰੇ ਉਹ ਫਿਰ ਜਾਗ ਪਈ। ਹੁਣ ਇਹ ਐਸੀ ਕਹਾਣੀ ਹੈ ਜਿਹੜੀ ਤੁਸੀਂ ਵੇਰੀਫਾਈ ਤੁਸੀਂ ਵੀ ਕਰ ਸਕਦੇ ਹੋ, ਇਸ ਕਰਕੇ ਇਹ ਸਾਰੀ ਚੀਜ਼ ਉਹ ਹੀ ਹੈ ਵੀ ਅੱਗਾ ਹੈਗਾ ਤੇ ਅੱਗੇ ਜਾਮ ਉਹੀ ਆਉਂਦੇ ਨੇ
ਆਗੇ ਜਾਮ
ਮਹੱਲੇ ਪਹਿਲੇ ਦਾ ਸ਼ਬਦ ਹੈ, ਗੁਰੂ ਨਾਨਕ ਤੇ ਇਤਕਾਦ ਕਰੋ ਉਹਦਾ ਤੇ ਇਮਾਨ ਲਾਓ, ਸਤਿਗੁਰ ਕੀ ਬਾਣੀ ਸੱਤੇ ਸਰੂਪ ਹੈ, ਇਹ ਜਿਹੜੀ ਗੁਰਬਾਣੀ ਬਣੀ ਹੈ ਗੁਰਬਾਣੀ ਦਾ ਇੱਕ ਇੱਕ ਅੱਖਰ ਸੱਚ ਹੈ, ਔਰ ਇਹ ਆਈਡੀਓਲੋਜੀ ਨਹੀਂ ਹੈ, ਕੋਈ ਪੋਇਟਰੀ ਨਹੀਂ ਲਿਖੀ, ਇਹ ਕੋਈ ਐਸਾ ਗਿਆਨ ਨਹੀਂ ਹੈ ਵੀ ਜਿਹਨੂੰ ਤੁਸੀਂ ਗਾ ਕੇ ਹੀ ਛੱਡਦੇ ਹੋ, ਇਹਦੀ ਇੱਕ ਇੱਕ ਸਤਰ ਸੱਚ ਹੀ ਸੱਚ ਹੈ, ਇਸੇ ਬਾਣੀ ਦੇ ਰਾਹੀਂ ਹੀ ਅੱਗੇ ਜੂਨਾਂ ਮਿਲਦੀਆਂ ਹੈ। ਧਰਮਰਾਜ ਨੂੰ ਹੁਕਮ ਹੈ ਵੀ ਉਹ ਪੂਰਨ ਬ੍ਰਹਮ ਗਿਆਨ ਖੋਲ, ਜਿਨ੍ਹਾਂ ਨੇ ਇਹ ਵੀ ਚੀਜ਼ ਅੱਗੇ ਦੇਖੀ ਹੈ ਉਹ ਅਸੀਂ ਉਹਨਾਂ ਦਾ ਮੈਂ ਹੁਣ ਨਾਂ ਲੈ ਸਕਦਾ ਕਿਉਂਕਿ ਉਹ ਗੁਜ਼ਰ ਗਏ ਨੇ, ਡਾਕਟਰ ਸੁਰਿੰਦਰ ਸੋਣੀ ਜਿਹੜੇ ਮੇਰੇ ਦੋਸਤ ਸੀ, ਉਹ ਕਹਿੰਦੇ ਅੱਗੇ ਗ੍ਰੰਥ ਹੀ ਖੁੱਲਦਾ ਹੈ, ਪੋਥੀ ਖੁੱਲਦੀ ਹੈ, ਉੱਥੇ ਰੂਹਾਂ ਨੂੰ ਪੁੱਛਦੇ ਨੇ, ਉਹ ਫਿਰ ਧਰਮਰਾਜ ਕਹਿੰਦਾ ਇਹਨੂੰ ਕਿਹੜੀ ਸਜ਼ਾ ਦੇਣੀ ਹੈ, ਕਹਿੰਦੇ ਕੀ ਕਰਦਾ ਰਿਹਾ, ਕਹਿੰਦਾ ਜੀ ਇਹ ਤੇ ਮਕਾਨ ਕੋਠੀ ਬਣਾਉਂਦਾ ਹੀ ਮਰ ਗਿਆ, ਕਹਿੰਦਾ ਉਸੇ ਕੋਠੀ ਚ ਇਹਦਾ ਭੂਤ ਦਾ ਦੇ ਦਿਓ, ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੋ ਮਰ, ਕਹਿੰਦੇ ਕਿਉਂਕਿ ਜਿਹਨਾਂ ਦੀ ਪੋਥੀ ਚ ਲਿਖਿਆ ਹਰ ਜੂਨ ਲਈ ਲਿਖੀ ਸਾਰੀ ਚੀਜ਼। ਇਸ ਕਰਕੇ ਬਾਣੀ ਦਾ ਸ਼ਬਦ ਵਿਚਾਰ ਕੇ ਉਹਦੇ ਤੂੰ ਭੈ ਖਾਈਏ, ਇਹਨੂੰ ਕਹਿੰਦੇ ਆ ਸ਼ਬਦ ਭੈ ਖਾਏ, ਤੇ ਸ਼ਬਦ ਭੈ ਖਾਏ ਇਹ ਵੀ ਮਹੱਲੇ ਪਹਿਲੀ ਦੇ ਟੋਕ ਹੈ, ਤੇ ਅਸੀਂ ਇਹ ਸ਼ਬਦ ਦਾ ਭੈ ਦੇਖੋ ਜਮਦੂਤ ਸੱਤ ਹੋ ਗਏ
ਸ਼੍ਰੀ ਰਾਮ ਨਾਮ ਦਾ।
ਪੌੜੀ ਚੇਤੀ ਮਹੱਲਾ ਪਹਿਲਾ
ਆਵਰੇ ਪੰਚ ਹਮ ਏਕ ਜਨਾ
ਆਈਆਂ ਰਹਾਓ ਚ ਸਮਾਉਣ ਲੱਗੀਆਂ ਕੀ ਪੁਕਾਰ ਕਰ
ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ ਉਪਰ ਪੂਜਾ
ਕਰ ਉਹ ਪੁਕਾਰਿਆ ਕੀ
ਵਾਹਿਗੁਰੂ
ਉਹ ਪੁਕਾਰਨ ਨੂੰ ਤਾਂ ਆਈ ਰਹਾਓ ਦੀ ਤੁਕ ਚ ਸਮਾਉਣ ਲੱਗੀ ਹੈ ਵੀ ਮੈਂ ਕੀ ਪੁਕਾਰ ਕਰਾਂ
ਸ੍ਰੀ ਰਾਮ ਨਾਮ ਸ੍ਰੀ ਰਾਮ
ਜੋ ਬੋਲੇ ਹਰ ਹਰ ਨਾਮ ਜੋ ਬੋਲੇ ਹਰ ਹਰ ਨਾਮ ਉਹ ਤਿੰਨ ਜਮ ਛੱਡ ਗਿਆ ਤਿੰਨ ਜਮ ਛੱਡ ਗਿਆ ਉਹ ਤਿੰਨ ਜਮ ਛੱਡ ਗਿਆ ਤਿੰਨ ਜਮ ਛੱਡ ਗਿਆ ਸੇ ਭਵਜਲ ਤਾਰ ਗਿਆ ਉਹ ਜਿੰਨੀ ਹਰ ਜਪ ਲਿਆ
ਜਿੰਨੀ ਹਰ ਜਪ ਲਿਆ
ਉਹ ਸ੍ਰੀ ਰਾਮ ਨਾਮ
ਚਰਮਨ ਸ੍ਰੀ ਰਾਮ ਨਾਮ ਉਸਾਰੇ ਮੜੋਲੇ ਰਾਖੇ ਦੁਆਰਾ ਉਹ ਪੀਤਰੇ
ਆਇਆ ਹੋਣਾ ਆ ਜਮਦੂਤ ਸਿੰਘਾਂ ਨਾਲ ਇਸ ਦੇਹੀ ਨੂੰ ਢਾਉਣ ਲੱਗੇ ਹੈ ਮੜੋਲੀ ਨੂੰ ਆਹੋ ਜਿਹੜੀ ਅਸੀਂ ਹੁਣੇ ਦੱਸੀ ਐਨ ਸਪਸ਼ਟ ਮਹਾਰਾਜ ਨਾਲ ਲਿਖੀ ਹੈ ਉਹ ਸਿੰਘਾਂ ਨਾਲ ਕਹਿੰਦੀ ਬੀਬੀ ਵੀ ਮੈਂ ਸਿੰਘਾਂ ਨਾਲ ਮੇਰੇ ਸਰੀਰ ਨੂੰ ਐਨ ਪੈ ਪੀ ਜਿੰਦਨ ਮਾਣੀ ਕੱਢ ਸੂ ਹੱਡਾਂ ਕੂ ਕੜਕਾ ਆ ਫਿਰ ਉਹ ਜਿੰਦ ਕੱਢਦੇ ਅੰਦਰੋਂ ਤੇ ਆ ਉਹ ਹੀ ਹੈ
ਮੜੋਲੀ
ਆ ਜਿਹੜਾ ਜਿਸਮ ਅੰਦਰ ਐਸਾ ਸੋਹਣਾ ਬਣਿਆ ਸੀ ਸਾਰਾ ਉਹ ਮਾਰਿਆ ਢਾ ਟੂ ਕੇ ਲੁੱਟ ਲੱਟ ਕੇ ਸਾਰਾ ਜਮਦੂਤ ਆ ਗਏ ਇਹਨੇ ਮੜੋਲੀ ਪਤਾ ਕੀ ਕੀਤੀ ਸੀ
ਰੱਖੇ ਪੁਚਾਰ ਮਾਟੀ ਕਾ ਪਾਣਾ ਰੱਖੇ ਪੁਚਾਰ
ਬੜਾ ਆਲੇ ਦੁਆਲੇ ਪੋਛ ਪਾਛ ਕੇ ਐ ਲਿਸ਼ਕੀਆਂ ਪੱਗਾਂ ਤੇ ਚੀਚੀਆਂ ਤੀਰਾਂ ਚ ਦੇ ਕੇ ਸ਼ੀਸ਼ੇ ਦੇ ਮੋਹਰੇ ਐਨ ਪੱਗਾਂ ਬੰਨ ਕੇ ਸਰੀਰ ਦੇ ਉੱਤੇ ਲਾ ਕੇ ਕਈ ਕਿਸਮ ਦੇ ਪਾਊਡਰ ਐਨ ਸਾਰਾ ਤੇ ਰੱਖੇ
ਪੁਚਾਰ
ਬਾਹਰੋਂ ਬੜਾ ਪੋਚ ਪਾਚ ਕੇ ਤੇ ਅੰਦਰ ਗੰਦ ਹੀ ਗੰਦ ਭਰਿਆ ਪਿਆ ਅੰਦਰੋਂ
ਮਿਲੇ ਜਮਡਾ
ਉਹਨੇ ਇਹ ਨੀ ਜਿਸ ਵੇਲੇ ਜਮਦੂਤ ਆਉਣੇ ਉਹਨੇ ਇਹ ਨੀ ਦੇਖਣਾ ਇਹਦਾ ਜਿਸਮ ਕਿੱਡਾ ਸੋਹਣਾ ਸੀ ਇਹ ਸਾਰਾ ਮੈਨੂੰ ਕਿਉਂ ਢਾਉਣ ਲੱਗਾ ਇਹ ਐਡਾ ਸੋਹਣਾ
ਉਹ ਆਈਨਾ ਹੱਥ ਮੇ ਹੈ ਕੁਛ ਗੁਣਗੁਣਾ ਰਹੇ ਹੈ ਜ਼ੁਲਫੇ ਸੰਵਰ ਚੁਕੀ ਹੈ ਕਸ਼ਕਾ ਲਗਾ ਰਹੇ ਹੈ ਉਹ ਇਹਨੇ ਰੱਖੇ ਪੁਚਾਰੇ ਮਾਟੀ ਕਾ ਹਾਨਾ ਰੱਖੇ ਪੁਚਾਰੇ ਇਹ ਬਿਨ ਸੇ ਗੁਰੂਪ ਦੇਖੇਗੀ ਕਜਲ ਰੇ ਨਸਿਆਂ ਪੰਛੀ ਸੂਏ ਬਹੇਠ ਬਿਨ ਸੇ ਗੁਰੂ